गुरु प्यारी साध संगत जी, वाहिगुरु जी का खालसा, वाहिगुरु जी की फतेह। गुरमुख प्यारे भाई साहब भाई वीर सिंह जी ने सानू सारिआं नूं आत्मक सेध देण लई बेअंत आत्मक लेखणियां लिखियां हन। ते गुरु साहिबान दे जीवन चरित्र दा वी बहुत ही सोहणे ढंग नाल बयान कीता गया है, जिमें गुरु नानक चमत्कार, श्री कलगीधर चमत्कार, अष्ट गुरु चमत्कार, राणा सूरत सिंह आदि, जिथे उन्होंने सानू वड्डियां नू सेध देण लई इहो जिहियां लिखतां लिखियां हन, उत्थे बच्चों का भी खास ध्यान रख्या है। बच्चों लई भी आप जी ने कुछ लेखणियां लिखियां हन, बहुत संखेप विच, जिन्हां विचों एक श्री गुरु गोबिंद सिंह जी महाराज के जीवन बारे है, जिन्हां नूं पढ़ के वड्डे भी आत्मक रंग माणदे हन। सो किसी गुरु सवारे ने हुक्म कीता कि उन्हां दियां लिखियां इहो जिहियां रचनावां नूं पढ़ के ऑडियो द्वारा संगतां दे पेश कीता जावे, तां जो आउण वाली पनीरी उस तों लाभ लै सके। सो उन्हां दा हुक्म मनदे होए अजे लेखनी पढ़ी जा रही है। सिरलेख है श्री गुरु गोबिंद सिंह जी दियां गुरबालम साखियां। आओ प्यार नाल श्रवण करिए। एक ओंकार श्री वाहिगुरु जी की फतेह। श्री गुरु गोबिंद सिंह जी दियां गुरबालम साखियां। कांड पहला, पटने अवतार। साढ़े पहले गुरु श्री गुरु नानक देव जी होए हन अते दसवें गुरु श्री गुरु गोबिंद सिंह जी। श्री गुरु गोबिंद सिंह जी का अवतार पटने शहर विच होया सी। अवतार होना किसनू आखीदा है? जिमें कोई बच्चा जमे तां कहीदा है फलाना बालक जमया है। इस तरह अवतार होना गुरु साहिब दे दुनिया विच आउण नू आखीदा है, क्योंकि वह लोकां वांगू कर्मा करके नहीं जन्मदे। ਉਹ ਦੁਨੀਆ ਦਾ ਭਲਾ ਕਰਨ ਵਾਸਤੇ ਉੱਤੋਂ ਮਾਨੋ ਉਤਰਦੇ ਹਨ। ਸੋ ਸਾਡੇ ਦਸਵੇਂ ਗੁਰੂ ਜੀ ਪਟਨੇ ਵਿੱਚ ਅਵਤਾਰ ਹੋਏ ਸਨ। ਉਹਨਾਂ ਦੇ ਪਿਤਾ ਜੀ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ। ਗੁਰੂ ਤੇਗ ਬਹਾਦਰ ਸਾਡੇ ਨੌਵੇਂ ਗੁਰੂ ਸਾਹਿਬ ਸਨ। ਭਲਾ ਜੀ, ਪਟਨਾ ਕਿੱਥੇ ਕੋ ਹੋਇਆ? ਪਟਨਾ ਇੱਕ ਵੱਡਾ ਸ਼ਹਿਰ ਹੈ ਜੋ ਬਿਹਾਰ ਸੂਬੇ ਦੀ ਰਾਜਧਾਨੀ ਹੈ, ਜੋ ਸ੍ਰੀ ਅੰਮ੍ਰਿਤਸਰ ਤੋਂ ਲਗਭਗ 800 ਮੀਲ ਹੈ। ਇਹ ਨਗਰ ਗੰਗਾ ਦੇ ਕਿਨਾਰੇ ਉਰਾਰਲੇ ਪਾਸੇ ਦੂਰ ਤਾਈਂ ਚਲਾ ਗਿਆ ਹੈ। ਕਲਕੱਤੇ ਜਾਓ ਤਾਂ ਰਸਤੇ ਵਿੱਚ ਆਉਂਦਾ ਹੈ। ਇਸ ਸ਼ਹਿਰ ਵਿੱਚ ਜਨਮ ਅਸਥਾਨ ਹੈ ਗੁਰੂ ਜੀ ਦਾ। ਭਾਲਾ ਜੀ, ਨੌਵੇਂ ਗੁਰੂ ਜੀ ਤਾਂ ਪੰਜਾਬ ਰਹਿੰਦੇ ਸੀ ਅਤੇ ਦਸਵੇਂ ਗੁਰੂ ਜੀ ਦਾ 800 ਮੀਲ ਦੂਰ ਜਾ ਕੇ ਅਵਤਾਰ ਕਿਉਂ ਹੋਇਆ? ਸ੍ਰੀ ਗੁਰੂ ਤੇਗ ਬਹਾਦਰ ਜੀ ਆਸਾਮ ਨੂੰ ਗਏ ਸਨ। ਰਸਤੇ ਵਿੱਚ ਪ੍ਰਯਾਗ ਆਦਿ ਥਾਵਾਂ ਹੁੰਦੇ ਹੋਏ ਪਟਨੇ ਗਏ ਸਨ। ਤਦੋਂ ਪਟਨੇ ਅਤੇ ਸਹਿਸਰਾਮ ਆਦਿ ਨਗਰਾਂ ਵਿੱਚ ਦੂਰ ਦੂਰ ਗੁਰੂ ਕੀ ਸਿੱਖੀ ਫੈਲੀ ਹੋਈ ਸੀ। ਪਟਨੇ ਪਹੁੰਚ ਕੇ ਨੌਵੇਂ ਗੁਰੂ ਸਾਹਿਬ ਜੀ ਆਸਾਮ ਨੂੰ ਚਲੇ ਗਏ। ਪਟਨੇ ਤੋਂ ਅੱਗੇ ਜਾ ਕੇ ਬਿਹਾਰ ਮੁੱਕਦਾ ਹੈ ਅਤੇ ਬੰਗਾਲ ਆਉਂਦਾ ਹੈ। ਹੋਰ ਪਰੇ ਨੂੰ ਜਾਓ ਅਤੇ ਬੰਗਾਲ ਮੁੱਕਦਾ ਹੈ ਅਤੇ ਆਸਾਮ ਆਉਂਦਾ ਹੈ। ਇਸ ਆਸਾਮ ਦੇਸ਼ ਵਿੱਚ ਕਦੇ ਗੁਰੂ ਨਾਨਕ ਸਾਹਿਬ ਜੀ ਵੀ ਗਏ ਸਨ, ਹੁਣ ਗੁਰੂ ਤੇਗ ਬਹਾਦਰ ਜੀ ਗਏ ਸਨ। ਗੁਰੂ ਜੀ ਆਪ ਤਾਂ ਆਸਾਮ ਨੂੰ ਚਲੇ ਗਏ, ਪਰ ਆਪਣੀ ਪਵਿੱਤਰ ਸੁਪਤਨੀ ਸ਼੍ਰੀਮਤੀ ਸਾਡੀ ਮਾਤਾ ਗੁਜਰੀ ਜੀ ਨੂੰ ਪਟਨੇ ਛੋੜ ਗਏ ਸਨ, ਨਾਲ ਉਹਨਾਂ ਦੇ ਵੀਰ ਕਿਰਪਾਲ ਚੰਦ ਜੀ ਨੂੰ, ਨਾਲ ਆਪਣੀ ਮਾਤਾ ਨਾਨਕੀ ਜੀ ਨੂੰ ਅਤੇ ਹੋਰ ਪ੍ਰੇਮੀ ਸਿੱਖਾਂ ਅਤੇ ਸੇਵਕਾਂ ਨੂੰ ਛੋੜ ਗਏ ਸਨ। ਉਹਨਾਂ ਦੇ ਮਗਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਇੱਥੇ ਹੋਇਆ। ਤਦੋਂ ਸੀ ਪੋਹ ਮਹੀਨੇ ਦੇ ਚਾਨਣੇ ਪੱਖ ਦੀ ਸੱਤਵੀਂ ਅਤੇ ਸੰਮਤ ਸੀ 1723 ਬਿਕਰਮੀ। ਪਟਨੇ ਵਿੱਚ ਗੁਰਸਿੱਖੀ ਚੌਖੀ ਹੈ ਸੀ। ਆਪ ਜੀ ਦੇ ਅਵਤਾਰ 'ਤੇ ਘਰ ਘਰ ਖੁਸ਼ੀਆਂ ਹੋਈਆਂ। ਹਾਂਜੀ, ਆਪ ਜੀ ਦੇ ਅਵਤਾਰ 'ਤੇ ਘਰ ਘਰ ਖੁਸ਼ੀਆਂ ਹੋਈਆਂ। ਫਿਰ ਆਸਾਮ ਗੁਰੂ ਜੀ ਨੂੰ ਖਬਰ ਘੱਲੀ ਗਈ। ਉੱਥੇ ਸਿੱਖਾਂ ਨੇ ਅਤੇ ਰਾਜੇ ਦੀ ਫੌਜ ਨੇ ਬੜੇ ਸ਼ਾਦਿਆਨੇ ਵਜਾਏ। ਪੰਜਾਬ ਵਿੱਚ ਖਬਰ ਆਈ ਤਾਂ ਗੁਰਸਿੱਖਾਂ ਦੇ ਘਰ ਵਧਾਈਆਂ ਵਜੀਆਂ। ਕਾਂਡ ਦੂਜਾ, ਸ਼ਾਹ ਭੀਖ ਦੀ ਸਾਖੀ। ਇੱਕ ਮੁਸਲਮਾਨ ਫਕੀਰ ਰੱਬ ਦੀ ਬੰਦਗੀ ਕਰਨ ਵਾਲਾ ਉਸ ਸਮੇਂ ਹੋਇਆ ਹੈ। ਇਹਦੇ ਵੱਡੇ ਕੋੜਾਮ ਪਿੰਡ ਦੇ ਸਨ। ਆਪ ਸਿਆਣੇ ਪਿੰਡ ਵਿੱਚ ਰਹਿੰਦੇ ਸੀ, ਜੋ ਕੈਥਲ ਦੇ ਲਾਗੇ ਕਰਨਾਲ ਦੇ ਜ਼ਿਲ੍ਹੇ ਵਿੱਚ ਹੈ। ਜਦੋਂ ਪਟਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ ਤਾਂ ਸ਼ਾਹ ਭੀਖ ਸਮਾਧੀ ਲਾ ਕੇ ਰੱਬ ਜੀ ਦੇ ਧਿਆਨ ਵਿੱਚ ਜੁੜਿਆ ਬੈਠਾ ਸੀ। ਇਸ ਨੂੰ ਇੱਕ ਚਾਨਣਾ ਦਿਸਿਆ। ਇਸ ਨੇ ਡਿੱਠਾ ਕਿ ਇਸ ਚਾਨਣੇ ਵਿੱਚ ਇੱਕ ਬੜੇ ਉੱਚੇ ਮਹਾਂਪੁਰਖ, ਜੋ ਉਹਨਾਂ ਦੇ ਪੈਗੰਬਰਾਂ ਤੋਂ ਵੀ ਵੱਡੇ ਹਨ, ਧਰਤੀ ਉੱਤੇ ਆਏ ਹਨ। ਫਿਰ ਇਸਨੇ ਇਹ ਵੀ ਵੇਖ ਲਿਆ ਕਿ ਉਹ ਪਟਨੇ ਸ਼ਹਿਰ ਵਿੱਚ ਫਲਾਣੇ ਮਕਾਨ ਵਿੱਚ ਉਤਰੇ ਹਨ। ਇਹ ਵੀ ਦੇਖ ਲਿਆ ਕਿ ਉਹ ਲੋਕਾਂ ਨੂੰ ਸੁੱਖ ਦੇਣ ਵਾਸਤੇ ਅਤੇ ਜ਼ੋਰਾਵਰਾਂ, ਡਾਢਿਆਂ ਅਤੇ ਧੱਕੇ ਕਰਨ ਵਾਲਿਆਂ ਨੂੰ ਸੋਧਣ ਆਏ ਹਨ, ਅਰਥਾਤ ਸਿੱਧੇ ਰਸਤੇ ਪਾਉਣ ਲਈ ਆਏ ਹਨ। ਸੋ ਸ਼ਾਹ ਭੀਖ ਨੂੰ ਪਿਆਰ ਆ ਗਿਆ ਅਤੇ ਕਈ ਸੌ ਮੀਲ ਦਾ ਸਫ਼ਰ ਕਰਕੇ ਪਟਨੇ ਪਹੁੰਚ ਗਿਆ, ਜਾਂ ਗੁਰੂ ਘਰ ਦੀ ਡਿਊਟੀ ਵਿੱਚ ਅਲਖ ਜਗਾਈ। ਘਰ ਦੇ ਰਾਖੇ ਚੌਬਦਾਰ ਨੇ ਪੁੱਛਿਆ, ਸਾਈਂ ਲੋਕ ਜੀ ਕੀ ਕਿਉਂ ਆਏ ਹੋ? ਤਾਂ ਉਸਨੇ ਆਖਿਆ, ਸਾਹਿਬਜ਼ਾਦੇ ਦੇ ਦਰਸ਼ਨ ਨੂੰ ਆਇਆ ਹਾਂ। ਮੈਂ ਆਪਣੇ ਧਿਆਨ ਵਿੱਚ ਵੇਖਿਆ ਹੈ ਕਿ ਬੜੇ ਤੇਜ ਵਾਲੇ ਆਏ ਹਨ। ਘਰ ਵਿੱਚ ਪਹਿਲਾਂ ਤਾਂ ਮਾਮਾ ਜੀ ਅਤੇ ਹੋਰਨਾਂ ਨੇ ਸ਼ੁਭਾ ਕੀਤਾ ਕਿ ਇਹ ਕੋਈ ਗੁੱਜਾ ਵੈਰੀ ਨਾ ਹੋਵੇ, ਪਰ ਫਿਰ ਤਸੱਲੀ ਆ ਗਈ ਤਾਂ ਇੱਕ ਡਿਊਟੀ ਵਿੱਚ ਦੀਵਾਨ ਲਾ ਕੇ ਸੋਹਣੇ ਬਾਲਕ ਨੂੰ ਮਾਮਾ ਜੀ ਲੈ ਆਏ। ਹੋਰ ਸਿੱਖ ਸੰਗਤ ਵੀ ਆ ਜੁੜੀ ਸੀ। ਸ਼ਾਹ ਭੀਖ ਨੇ ਦਰਸ਼ਨ ਕਰਕੇ ਮੱਥਾ ਟੇਕਿਆ, ਚਰਨ ਅੱਖਾਂ ਨੂੰ ਲਾਏ, ਫਿਰ ਦੋ ਨਿੱਕੀਆਂ ਮਟਕੀਆਂ ਮਿਠਿਆਈਆਂ ਦੀਆਂ ਅੱਗੇ ਕੀਤੀਆਂ। ਇਹਨਾਂ ਦੋਹਾਂ ਉੱਤੇ ਸੋਹਣੇ ਬਾਲਕ ਨੇ ਆਪਣੇ ਹੱਥ ਲਾ ਦਿੱਤੇ। ਸਾਰੇ ਦੇਖਣ ਵਾਲੇ ਹੈਰਾਨ ਹੋ ਗਏ। ਸ਼ਾਹ ਭੀਖ ਨੇ ਕਿਹਾ, ਧੰਨ ਹੋ, ਧੰਨ ਹੋ, ਫਿਰ ਮੱਥਾ ਟੇਕਿਆ ਅਤੇ ਜੋ ਕੁਝ ਭੇਟਾ ਚੜਾਉਣ ਵਾਸਤੇ ਲਿਆਇਆ ਸੀ ਅੱਗੇ ਧਰ ਦਿੱਤੀਆਂ। ਫਿਰ ਮੱਥਾ ਟੇਕ ਕੇ ਮਾਮਾ ਜੀ ਨੂੰ ਸ਼ੁਕਰ ਸ਼ੁਕਰ ਆਖ ਕੇ ਅਦਬ ਨਾਲ ਬਾਹਰ ਆ ਗਿਆ। ਬਾਹਰ ਆਏ ਨੂੰ ਉਸਦੇ ਮੁਰੀਦਾਂ ਨੇ, ਅਰਥਾਤ ਚੇਲਿਆਂ ਨੇ ਪੁੱਛਿਆ, ਆਪ ਜੀਓ ਮਿਠਿਆਈਆਂ ਦੀਆਂ ਦੋਵੇਂ ਮਟਕੀਆਂ ਮੋੜ ਲਿਆਏ? ਇਹ ਨਾ ਪੇਟ ਕੀਤੀਆਂ? ਤਾਂ ਸ਼ਾਹ ਭੀਖ ਕਹਿਣ ਲੱਗਾ, ਮੈਂ ਤਾਂ ਇਹ ਪਰਖਣ ਵਾਸਤੇ ਕੀਤੀਆਂ ਸਨ ਅੱਗੇ। ਮੇਰੀ ਪੁੱਛ ਸੀ ਕਿ ਤੁਸੀਂ ਜੋ ਬੜੇ ਤੇਜ ਵਾਲੇ ਆਏ ਹੋ, ਕਿਸ ਨੂੰ ਰੱਖੋਗੇ ਅਤੇ ਕਿਸ ਨੂੰ ਮਾਰੋਗੇ, ਹਿੰਦੂਆਂ ਨੂੰ ਕਿ ਮੁਸਲਮਾਨਾਂ ਨੂੰ? ਜਦ ਸਾਹਿਬਜ਼ਾਦੇ ਬੜੇ ਤੇਜ ਵਾਲੇ ਨੇ ਦੋਵੇਂ ਹੱਥ ਦੋਹਾਂ ਨੂੰ ਛੁਆ ਦਿੱਤੇ ਤਾਂ ਮੈਂ ਸਮਝ ਗਿਆ ਕਿ ਆਖਦੇ ਹਨ, ਅਸੀਂ ਨਾ ਹਿੰਦੂ ਦਾ ਨਾ ਮੁਸਲਮਾਨ ਦਾ ਨਾਸ਼ ਕਰਨਾ ਹੈ, ਅਸਾਂ ਤਾਂ ਜ਼ੁਲਮ ਦਾ ਨਾਸ਼ ਕਰਨਾ ਹੈ, ਸਾਡਾ ਵੈਰ ਕਿਸੇ ਨਾਲ ਵੀ ਨਹੀਂ। ਸੁਣੋ ਮੇਰੇ ਮੁਰੀਦੋ, ਇਸ ਬਾਲਕੇ ਨੂੰ ਰੱਬ ਜੀ ਨੇ ਘੱਲਿਆ ਹੈ, ਸਾਰੇ ਅਦਬ ਕਰੋ ਅਤੇ ਮੱਥਾ ਟੇਕੋ। ਇਸ ਤਰ੍ਹਾਂ ਸ਼ਾਹ ਭੀਖ ਦਰਸ਼ਨ ਕਰਕੇ ਆਪਣੇ ਦੇਸ਼ ਮੁੜ ਆਇਆ। ਕਾਂਡ ਤੀਜਾ, ਬਾਲ ਚੋਜ। ਜਿਕੂ ਬੱਚੇ ਮਾਵਾਂ ਦੀਆਂ ਗੋਦੀਆਂ ਵਿੱਚ ਪਲਦੇ ਹਨ, ਆਪ ਵੀ ਆਪਣੀ ਪਿਆਰੀ ਮਾਤਾ ਦੀ ਗੋਦ ਵਿੱਚ ਖੇਲ ਖੇਲ ਕੇ ਪੱਲੇ। ਮਾਂ ਬੜੇ ਲਾਡਾਂ ਨਾਲ ਪਾਲਦੀ ਸੀ। ਦਾਦੀ, ਜਿਨ੍ਹਾਂ ਦਾ ਨਾਂ ਮਾਤਾ ਨਾਨਕੀ ਜੀ ਸੀ, ਵੀ ਬਹੁਤ ਲਾਡ ਕਰਦੀ ਸੀ। ਮਾਮਾ ਕਿਰਪਾਲ ਚੰਦ ਜੀ ਪਿਆਰ ਵੀ ਕਰਦੇ ਸਨ, ਲਾਡ ਵੀ ਲਡਾਉਂਦੇ ਸਨ ਅਤੇ ਹਰ ਤਰ੍ਹਾਂ ਦੀ ਰਾਖੀ ਵੀ ਕਰਦੇ ਸਨ। ਬਾਲਕ ਗੁਰੂ ਜੀ ਦਾ ਨਾਮ ਗੋਬਿੰਦ ਸਿੰਘ ਰੱਖਿਆ ਗਿਆ। ਮਾਤਾ ਅਤੇ ਦਾਦੀ ਲਾਡ ਨਾਲ ਗੋਬਿੰਦ ਗੋਬਿੰਦ ਕਰਕੇ ਵਾਜਾਂ ਮਾਰਦੀਆਂ ਸਨ। ਬਾਲਕ ਗੁਰੂ ਬਹੁਤ ਸੋਹਣੇ ਸਨ, ਬੜੇ ਹਸਮੁੱਖ ਸਨ, ਹਰ ਵੇਲੇ ਹੰਸੂ ਹੰਸੂ ਕਰਦੇ ਲੱਗਦੇ ਸਨ। ਹੋਰਨਾਂ ਬਾਲਾਂ ਵਾਂਗੂ ਰੋਣਾ ਤਾਂ ਜਾਣਦੇ ਹੀ ਨਹੀਂ ਸਨ। ਦਿਨੋਂ ਦਿਨ ਵੱਡੇ ਹੋ ਰਹੇ ਸਨ। ਪਹਿਲੋਂ ਖਿਡੌਣਿਆਂ ਨਾਲ ਖੇਡਣ ਲੱਗੇ, ਫਿਰ ਵੱਡੇ ਹੋਏ ਤਾਂ ਰਿੜਦੇ ਰਿੜਦੇ ਖਿਡੌਣ ਲੱਗ ਪਏ। ਰਿੜਦੇ ਵੀ ਬੈਠੇ ਬੈਠੇ ਸਨ, ਕਮਰ ਝੁਕਾ ਕੇ ਕਦੇ ਨਾ ਸੇ ਰਿੜੇ, ਖੜੋਂਦੇ ਖੜੋਂਦੇ ਫਿਰ ਤੁਰਨ ਲੱਗ ਪਏ। इस तरह दिनों दिन वड्डे आउंदे गए। मां बड़े लाड नाल सोहणे सोहणे कपड़े पवाउंदी सी। जदों जरा होर सियाणे होए ते तुरन फिरन लग पए तां माता जी आप दे सीस पग बंदिया करदे सन। शहर दे सिख सेवक बड़े बड़े धनी लोग भी सन। धनियां दियां इस्त्रियां खिडौने कपड़े गहने लिया लिया भेटा कर दियां सन। एक दिन किसे बीबी ने सोहनी निक्की जी वडमुले खंभां दी कलगी जो जड़ाऊ जिगां उत्ते लाई हुई सी लिया भेटा कीती। माता जी ने वो कलगी कदे कदे पग विच सजा देनी तदे लोकी कलगियां वाला कहण लग पे। हुण वरेस बालां नाल खेडण दी आ गई। कदे अपने वेड़े विच कदे गली विच कदे बाजारां विच खेड़दे ते कदे गंगा किनारे जा निकलदे। पता नहीं लगा कदों ते कहीं तरना सिख गए। मामा जी राखी रखदे नाल भी जांदे बेड़ियां विच आप लै चढ़दे पर बाल गुरु जी अपने आप भी अचरज खेड़ां रचाउंदे। बच्चियां नूं फौजां वांगू खड़िया करके अपने हुक्म देंदे अगे पिछे तोड़दे खड़ा करदे भजाउंदे ते रोकदे। सब बच्चे मगर मगर हुक्म मनदे टुरदे। अपने साथी बालां नूं बालक श्री गुरु गोबिंद सिंह जी कई वेर घर लै आउंदे पंगत लवा के रोटी खिलांदे। जद बेड़ी दी सैर नूं जांदे या बागां दी सैर नूं जांदे तां भी बालां दी अपनी सेना कई वेर नाल लै जांदे। कदे नदी किनारे घाट ते जाके बच्चे नदी विच वड़ के खूब पानी उछाल दे ते अनेक खेड़ां कर दे। कदे अगे अगे आप टुर दे मगर बच्चे कदम बन के टुर दे। कदे खेल दे एक दूजे ते खेलां विच ही हल्ले करके गुथम गुथे हो जांदे। बाजार विच कोई बाहरों आया पुछदा कि बच्चे अनोखियां खेलां खेलदे हन कौन है इन्हां दा मीरी सरदार। ਤਾਂ ਕਿਸੇ ਦੱਸਣਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਾਹਿਬਜ਼ਾਦਾ ਗੋਬਿੰਦ ਹੈ। ਜੇ ਉਸ ਪੁੱਛਣਾ ਉਹ ਗੋਬਿੰਦ ਕਿਹੜਾ ਹੈ ਤਾਂ ਕਿਸੇ ਦੱਸਣਾ ਤੂੰ ਸਿਆਣ ਕਰ ਲੈ ਸਾਰੇ ਮੁੰਡਿਆਂ ਦੀ ਜਿਸ ਦੀ ਪੱਗ ਵਿੱਚ ਕਲਗੀ ਹੋਏਗੀ ਉਹ ਹੈ ਗੋਬਿੰਦ। ਸਾਰਿਆਂ ਨੂੰ ਮਗਰ ਪਿੱਛੇ ਲਾ ਕੇ ਤੋਰਨ ਵਾਲਾ ਅਤੇ ਨਵੀਆਂ ਖੇਲਾਂ ਦੱਸਣ ਵਾਲਾ। ਪੂਰੇ ਗੁਰੂ ਦਾ ਬਾਲਕਾ ਜੋ ਹੋਇਆ ਇਹ ਬੜੇ ਤੇਜ ਵਾਲਾ ਹੈ। ਇਹ ਤੁਰੋਂ ਰੱਬ ਜੀ ਪਾਸੋਂ ਆਇਆ ਹੈ। ਇਹ ਗੱਲ ਵੀ ਲੋਕਾਂ ਵਿੱਚ ਹੋ ਗਈ ਕਿ ਇਹ ਬਾਲਕਾ ਕਿਸੇ ਵੇਲੇ ਡਾਢੀ ਖੁਸ਼ੀ ਕੇ ਗੁੱਸੇ ਵਿੱਚ ਜੋ ਕੁਝ ਆਖ ਦਿੰਦਾ ਹੈ ਤਾਂ ਉਹ ਕੁਛ ਹੋ ਕੇ ਰਹਿੰਦਾ ਹੈ। ਇਸ ਕਰਕੇ ਨਾਲ ਦੇ ਖੇਲਣ ਵਾਲੇ ਬਾਲਕ ਅਤੇ ਗੁਰਸਿੱਖ ਅਤੇ ਬੀਬੀਆਂ ਭੈ ਵੀ ਮੰਨਣ ਲੱਗ ਪਏ ਸਨ। ਪਰ ਬੜੇ ਅਚਰਜ ਦੀ ਗੱਲ ਹੈ ਕਿ ਇੱਕ ਦਿਨ ਕੁਛ ਬੀਬੀਆਂ ਨੇ ਬੜੇ ਪਿਆਰ ਦੇ ਕੇ ਇਹ ਵਾਹ ਲਾਈ ਕਿ ਗੁਰੂ ਬਾਲਕੇ ਦੇ ਮੂੰਹੋਂ ਇਹ ਅਸੀਸ ਨਿਕਲ ਜਾਵੇ ਕਿ ਇਸ ਬੀਬੀ ਦੇ ਘਰ ਬੱਚੇ ਜੰਮ ਪੈਣ। ਕਿਸ ਬੀਬੀ ਦੇ? ਕੋਈ ਆਪਣੇ ਵਿੱਚੋਂ ਬੀਬੀ ਲੈ ਆਈਆਂ ਸਨ ਜਿਸ ਨੂੰ ਪੁੱਤਰ ਖਿਡਾਉਣ ਦੀ ਬੜੀ ਰੀਝ ਆਉਂਦੀ ਸੀ। ਜਦ ਸਾਰੀਆਂ ਬੀਬੀਆਂ ਨੇ ਫੁਲਾਉਣੀਆਂ ਦੇ ਕੇ ਫੁਲਾਇਆ ਕਿ ਹੇ ਗੁਰੂ ਕੇ ਨੰਦਨ ਜੀ ਇਸ ਬੀਬੀ ਨੂੰ ਕਹਿ ਦਿਓ ਜਾਂ ਤੇਰੀ ਗੋਦ ਬੇਟਾ ਖੇਲੇਗਾ। ਤਦ ਝੱਟ ਹਾਸੇ ਖੇਡੇ ਦਾ ਚਿਹਰਾ ਵੱਟ ਗਿਆ। ਸਿਆਣੇ ਕਿਸੇ ਵੱਡੇ ਗਿਆਨੀ ਵਾਂਗ ਗੱਲਾਂ ਕਰਨ ਲੱਗ ਪਏ। ਆਖਣ ਲੱਗੇ ਇਹਦੇ ਕਰਮ ਜਾਣਨ। ਕਰਮ ਹੋਏ ਤਾਂ ਬੇਟਾ ਹੋ ਜਾ ਸੀ, ਮੈਂ ਕਿਉਂ ਆਖਾਂ ਪੁੱਤਰ ਜੰਮੇ। ਸਾਰੇ ਹੈਰਾਨ ਹੋ ਗਏ ਕਿ ਬਾਲਕੇ ਦੀ ਉਮਰਾਂ ਦੇਖੋ ਅਤੇ ਕਿਸੇ ਦੀ ਫੁਲਾਣੀ ਵਿੱਚ ਨਹੀਂ ਆਇਆ ਅਤੇ ਕੈਸੀ ਗੱਲ ਪੱਕੀ ਦਾਨਾਈ ਦੀ ਕਰ ਦਿੱਤੀ ਸੋ। ਇਸੇ ਤਰ੍ਹਾਂ ਇੱਕ ਦਿਨ ਮਾਤਾ ਜੀ ਨੂੰ ਬੇਨਤੀ ਕੀਤੀ ਗਈ ਕਿ ਸਾਹਿਬਜ਼ਾਦੇ ਦੇ ਮੂੰਹੋਂ ਇਸ ਬੀਬੀ ਨੂੰ ਜਿਸ ਨੂੰ ਨਾਲ ਲਿਆਇਆ ਹਾਂ ਅਸੀਸ ਲੈ ਦਿਓ ਕਿ ਇਹ ਪੁੱਤਰ ਖਿਡਾਵੇ। ਜਦ ਆਪ ਜੀ ਖੇਡਦੇ ਖੇਡਦੇ ਆਏ ਤਾਂ ਮਾਤਾ ਜੀ ਨੇ ਪਿਆਰ ਦੇ ਕੇ ਕਿਹਾ ਬੇਟਾ ਇਹ ਤੇਰੇ ਪਿਤਾ ਗੁਰੂ ਜੀ ਦੇ ਸਿੱਖ ਹਨ, ਅਸੀਸ ਦਿਓ, ਕਹੋ ਜਾਂ ਤੇਰੀ ਗੋਦੀ ਪੁੱਤਰ ਖੇਲੇਗਾ। ਉਸੇ ਬਾਲਕ ਲੀਲਾ ਦੇ ਰੰਗ ਵਿੱਚ ਤਾੜੀ ਮਾਰ ਕੇ ਹੱਸੇ, ਅੰਮਾ ਪੁੱਤਰ ਐਵੇਂ ਦੇ ਦੇਈਦੇ ਹਨ, ਇਹਨਾਂ ਕੋਲ ਕਈ ਕਿਸ਼ਤੀਆਂ ਹਨ, ਇੱਕ ਜੋ ਸਭ ਤੋਂ ਸੋਹਣੀ ਹੈ ਮੈਨੂੰ ਦੇ ਦੇਣ, ਫਿਰ ਇੱਕ ਪੁੱਤਰ ਕੀ ਪੰਜ ਲੈ ਲੈਣ। ਉਸ ਸੁਆਣੀ ਨੇ ਮੱਥਾ ਟੇਕਿਆ, ਖੁਸ਼ ਹੋ ਗਈ ਕਿ ਮੈਨੂੰ ਅਸੀਸ ਮਿਲ ਗਈ ਹੈ। ਉਸ ਦੀਆਂ ਸਾਥਣਾ ਨੇ ਕਿਹਾ ਕਿ ਸਾਹਿਬਜ਼ਾਦੇ ਜੀ, ਉਹ ਕਿਸ਼ਤੀ ਹੁਣ ਤੋਂ ਆਪਦੀ ਹੋ ਗਈ, ਅਸਾਂ ਭੇਟ ਕਰ ਦਿੱਤੀ ਹੈ। ਨਿੱਕੀ ਜਿਹੀ ਛੜੀ ਹੱਥ ਵਿੱਚ ਸੀ। ਉਸ ਬੀਬੀ ਦੇ ਸਿਰ 'ਤੇ ਪੰਜ ਨਿੱਕੀਆਂ ਠੋਕਰਾਂ ਦੇ ਕੇ ਬੋਲੇ, ਇੱਕ ਨਹੀਂ ਪੰਜ ਹੋਣਗੇ। ਘਰ ਜਾ ਕੇ ਉਸ ਬੀਬੀ ਨੇ ਆਪਣੇ ਪਤੀ ਨੂੰ ਕਿਹਾ, ਉਹ ਬੜਾ ਸ਼ਾਹ ਸੀ ਅਤੇ ਬੇੜੀਆਂ ਦਾ ਮਾਲਕ ਸੀ, ਗੁਰੂ ਕਾ ਸਿੱਖ ਸੀ। ਉਸਨੇ ਧਨ ਭਾਗ ਸਮਝੇ ਕਿ ਗੁਰੂ ਬਾਲਕੇ ਦੇ ਮੂੰਹੋਂ ਸ਼ੁਕਰ ਹੈ ਨਿੱਕੀ ਜਿਹੀ ਮੰਗ ਨਿਕਲੀ ਹੈ, ਨਹੀਂ ਤਾਂ ਗੁਰੂ ਦਾਤੇ ਹਨ, ਕਦੇ ਕੁਛ ਨਹੀਂ ਮੰਗਦੇ। ਹੈ ਤਾਂ ਬਿਲਾਸ ਬਾਲਕੇ ਦਾ, ਪਰ ਸ਼ੁਕਰ ਹੈ ਕਿ ਕੁਛ ਮੰਗਿਆ ਨੇ, ਇਹਨਾਂ ਨੂੰ ਕੋਈ ਪਰਵਾਹ ਪਈ ਹੈ। ਉਸੇ ਦਿਨ ਇੱਕ ਸੋਹਣੀ ਸੁਬਕ ਸੈਰ ਕਰਨ ਵਾਲੀ ਕੀਮਤੀ ਕਿਸ਼ਤੀ ਆਪ ਦੀ ਭੇਟਾ ਕਰ ਦਿੱਤੀ ਗਈ। ਇਹ ਵੀ ਦੱਸੀਦਾ ਹੈ ਕਿ ਸਮਾਂ ਪਾ ਕੇ ਉਸਦੇ ਘਰ ਪੰਜ ਹੀ ਪੁੱਤਰ ਹੋ ਗਏ। ਕਾਂਡ ਚੌਥਾ, ਅਨੋਖੇ ਕੌਤਕ। ਗੁਰੂ ਜੀ ਦੇ ਘਰ ਤੋਂ ਥੋੜ੍ਹੀ ਦੂਰ ਇੱਕ ਬੁੱਢੀ ਮਾਈ ਵਸਦੀ ਸੀ। ਉਹ ਚਰਖਾ ਕੱਦੀ ਹੁੰਦੀ ਸੀ, ਕਦੇ ਕਦੇ ਮੌਜ ਵਿੱਚ ਆ ਕੇ ਆਪ ਉਸਦੇ ਕੋਲ ਛੋਪਲੇ ਜੇ ਜਾ ਕੇ ਉਸਦੇ ਮੁੰਡਿਆਂ ਅਤੇ ਪੂੜੀਆਂ ਦੀ ਪਟਾਰੀ ਫੜ ਕੇ ਸਭ ਕੁਝ ਖਲੇਰ ਸੁੱਟਦੇ ਅਤੇ ਆਪ ਨੱਸ ਪੈਂਦੇ। ਬੁੱਢੀ ਨੇ ਸੂਸ਼ਕ ਲੈ ਕੇ ਮਗਰ ਭੱਜਣਾ, ਜਿਸ ਵੇਲੇ ਨੇੜੇ ਆਵੇ ਤਾਂ ਸੋਹਣੇ ਬਾਲਕੇ ਨੇ ਉੱਠ ਭੱਜਣਾ, ਫਿਰ ਖੜੋ ਜਾਣਾ, ਫਿਰ ਭੱਜਣਾ, ਫੜਾਈ ਦੇਣ ਵਾਲੇ ਹੋ ਕੇ ਫਿਰ ਫੜਾਈ ਨਾ ਦੇਣੀ। ਇਸ ਤਰ੍ਹਾਂ ਇੱਕ ਦਿਨ ਮਾਈ ਗਈ ਉਲਾਂਭਾ ਲੈ ਕੇ ਮਾਤਾ ਗੁਜਰੀ ਜੀ ਪਾਸ, ਜਾਂ ਸ਼ਿਕਾਇਤਾਂ ਲਾਈਆਂ ਵੱਧ ਵੱਧ ਕੇ। ਮਾਤਾ ਜੀ ਨੇ ਉਸਨੂੰ ਕੁਝ ਕੱਪੜੇ ਦਿੱਤੇ, ਕੁਝ ਰੁਪਏ ਦਿੱਤੇ। ਮਾਈ ਪ੍ਰਸੰਨ ਹੋ ਗਈ, ਅਸੀਸਾਂ ਦੇਣ ਲੱਗ ਪਈ। ਆਖੇ ਬਾਲ ਹਨ ਨਾ, ਚੋਝੀ ਬਾਲ ਹਨ, ਕੋਈ ਡਰ ਨਹੀਂ, ਮੇਰੇ ਨਾਲ ਖੇਡ ਕਰ ਲਿਆ ਕਰੇ। ਮਾਤਾ ਜੀ ਰੱਬ ਵੱਲੋਂ ਆਏ ਆਪਣੇ ਬਾਲਕੇ ਨੂੰ ਗੁੱਸੇ ਨਹੀਂ ਸੀ ਹੁੰਦੇ, ਆਪੇ ਆਪਣੇ ਬਾਲਕੇ ਦੇ ਇਹੋ ਜਿਹੇ ਚੋਝਾਂ ਉੱਤੇ ਗਫੇ ਦੇ ਕੇ ਸ਼ਿਕਾਇਤਾਂ ਲਾਉਣ ਵਾਲਿਆਂ ਨੂੰ ਰਿਝਾ ਲੈਂਦੇ ਸੀ, ਕਿਉਂਕਿ ਉਹ ਸਮਝਦੇ ਸਨ ਕਿ ਮੇਰਾ ਗੋਬਿੰਦ ਗੋਬਿੰਦ ਦਾ ਕਲਿਆ, ਉਸਦਾ ਪਿਆਰਾ ਹੈ, ਰੱਬ ਜੀ ਦਾ ਪੁੱਤਰ ਹੈ, ਇਹ ਜੋ ਕੁਝ ਕਰਦਾ ਹੈ ਉਹ ਭਲਾ ਹੈ। ਇਸੇ ਮਾਈ ਬਾਬਤ ਖਿਆਲ ਹੈ ਕਿ ਇੱਕ ਦਿਨ ਮਾਤਾ ਨੂੰ ਕਿਹਾ ਸਾਨੇ, ਇਸ ਮਾਈ ਦੇ ਪੂਣੀਆਂ ਮੁੰਡੇ ਨਹੀਂ ਪੀ ਲੁਟੀਂਦੇ, ਇਸ ਦੇ ਪਾਪ ਕਰਮ ਪੇ ਲੁਟੀਂਦੇ ਹਨ। ਅੰਮੀ ਜੀ, ਇਸ ਦੀ ਗਰੀਬੀ ਪਈ ਉੱਡਦੀ ਹੈ, ਤੁਸੀਂ ਕਿੰਨੇ ਰੁਪਏ ਪਏ ਦਿੰਦੇ ਹੋ? ਇਸ ਤਰ੍ਹਾਂ ਦੀ ਜਦ ਕੋਈ ਉੱਚੀ ਗੱਲ ਕਰ ਦਿੰਦੇ ਸਨ ਤਾਂ ਲੋਕ ਤਾਂ ਦੰਗ ਰਹਿ ਜਾਂਦੇ ਸਨ, ਪਰ ਵੱਡੀ ਅੰਮੀ ਸਮਝਦੀ ਸੀ ਕਿ ਇਹ ਕੋਈ ਬੱਚਾ ਥੋੜ੍ਹਾ ਹੈ, ਇਹ ਤਾਂ ਸਾਰੀਆਂ ਅਕਲਾਂ ਦਾ ਕੋਟ ਦੁਰੋਂ ਆਇਆ ਹੈ। ਇਸ ਤਰ੍ਹਾਂ ਜਿਸ ਜਿਸ ਨਾਲ ਆਪ ਖੇਲੇ ਜਾਂ ਛੇੜਖਾਨੀਆਂ ਕੀਤੀਆਂ ਸਭ ਨੂੰ ਤਾਰਿਆ ਸੀ। ਉਹ ਛੇੜਖਾਨੀਆਂ ਕਰਦੇ ਹੀ ਤਾਂ ਸਨ, ਜੋ ਮੈਂ ਹਾਸੇ ਖੇਡੇ ਇਹਨਾਂ ਦੇ ਭਲੇ ਕਰਦੇ ਹਾਂ ਅਤੇ ਪਾਪ ਨਾਸ਼ ਹੋ ਜਾਂਦੇ ਨੇ। ਕਾਂਡ ਪੰਜਵਾਂ, ਸ਼ਿਵ ਦੱਤ। ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨੇ ਦੇ ਇਹੋ ਜਿਹੇ ਚੋਚ ਸੁਣ ਕੇ ਕਈ ਬੱਚਿਆਂ ਨੂੰ ਪੁੱਛੋ ਆਉਂਦੀ ਹੈ ਕਿ ਛੋਟੇ ਹੁੰਦੇ ਗੁਰੂ ਸਾਹਿਬ ਇਹੋ ਜਿਹੇ ਅਥਰੇ ਬਾਲ ਕਿਉਂ ਸਨ? ਪਰ ਉਹ ਅਥਰੇ ਨਹੀਂ ਸਨ, ਉਹ ਜਾਣ ਕੇ ਬੱਚਿਆਂ ਵਾਂਗੂ ਇਹੋ ਜਿਹੀਆਂ ਗੱਲਾਂ ਕਰਦੇ ਸਨ, ਜਿਨ੍ਹਾਂ ਕਰਕੇ ਖਰੂੰਦੀ ਖਰੂੰਦੀ ਲੱਗਣ ਪਰ ਉਹਨਾਂ ਚੋਝਾਂ ਵਿੱਚ ਭਲਿਆਈਆਂ ਕਰ ਜਾਂਦੇ ਸਨ। ਭਾਵੇਂ ਉਮਰਾਂ ਛੋਟੀ ਸੀ, ਪਰ ਅੰਦਰੋਂ ਪੂਰੀ ਪੂਰੀ ਉਹ ਹੋਸ਼ ਸੀ ਜੋ ਸੰਤ ਮਹਾਤਮਾ ਅਵਤਾਰ ਕੇ ਗੁਰੂ ਵਿੱਚ ਹੋਣੀ ਚਾਹੀਦੀ ਹੈ। ਜਿਵੇਂ ਬੁੱਢੀ ਮਾਈ ਨੂੰ ਮਾਤਾ ਪਾਸੋਂ ਰੁਪਏ ਦਿਵਾਏ, ਉਸ ਗਰੀਬਣੀ ਦਾ ਗੁਜ਼ਾਰਾ ਨਹੀਂ ਤੁਰਦਾ ਸੀ, ਸੋ ਉਹਦਾ ਗੁਜ਼ਾਰਾ ਤੁਰ ਪਿਆ। ਫਿਰ ਉਹ ਮਾਤਾ ਜੀ ਕੋਲ ਆਉਣ ਜਾਣ ਕਰਕੇ ਦੀਵਾਨ ਵਿੱਚ ਆਸਾ ਦੀ ਵਾਰ ਸੁਣਨ ਸਵੇਰੇ ਆਉਣ ਲੱਗ ਪਈ। ਇਸ ਤਰ੍ਹਾਂ ਪਾਠ ਭਜਨ ਵਿੱਚ ਲੱਗ ਪਈ। ਜੇ ਕਿਸ਼ਤੀ ਲਈ ਤਾਂ ਸਾਥੀਆਂ ਨੂੰ ਸੈਲਾਂ ਕਰਾਉਂਦੇ, ਗਰੀਬਾਂ ਨੂੰ ਸੈਲ ਕਰਾ ਲਿਆਉਂਦੇ, ਕਦੇ ਲੋੜਵੰਦਾਂ ਨੂੰ ਮੰਗ ਵੀ ਦੇ ਦਿੰਦੇ ਅਤੇ ਇਹਨਾਂ ਦਾ ਮਲਾਹ ਗਰੀਬਾਂ ਨੂੰ ਪਾਰ ਕਰਾਉਂਦਾ। ਪਟਨੇ ਵਿੱਚ ਇੱਕ ਪੰਡਿਤ ਸੀ, ਬਣੀਆਂ ਭੋਵਾਂ ਵਾਲਾ ਅਤੇ ਪੈਸੇ ਵਾਲਾ। ਇਸ ਨੂੰ ਲੋਕ ਰਾਜਾ ਆਖਦੇ ਸਨ, ਪਰ ਇਹ ਕੁਛ ਰੱਬ ਦੇ ਪਾਸੇ ਦਾ ਸ਼ੌਕ ਰੱਖਦਾ ਸੀ। ਸਵੇਰੇ ਉੱਠ ਕੇ ਗੰਗਾ ਕਿਨਾਰੇ ਘਾਟ 'ਤੇ ਬੈਠ ਕੇ ਸਾਹਮਣੇ ਮਰਜੰਗੀ ਰੱਖ ਕੇ ਠਾਕਰ ਪੂਜਾ ਕਰਦਾ ਹੁੰਦਾ ਸੀ। ਮਰਜੰਗੀ ਹੁੰਦੀ ਹੈ ਨਿੱਕੀ ਜਿਹੀ ਚੌਕੀ, ਡਬਲ ਦੀ ਸ਼ਕਲ ਦੀਆਂ, ਉਸ ਵਿੱਚ ਪਿੱਤਲ ਦੀਆਂ ਮੂਰਤੀਆਂ ਹਨ ਹੁੰਦੀਆਂ ਹਨ ਠਾਕਰਾਂ ਦੀਆਂ, ਉਹਨਾਂ ਦੀ ਪੰਡਿਤ ਪੂਜਾ ਕਰਦਾ ਹੁੰਦਾ ਸੀ। ਇਹ ਵੇਖਦਾ ਹੁੰਦਾ ਸੀ ਕਿ ਇਹ ਬੜਾ ਸੁੰਦਰ ਤੇਜਮਈ ਬਾਲਕ ਹੋਰ ਬੱਚਿਆਂ ਦੀ ਫੌਜ ਲੈ ਕੇ ਘਾਟ 'ਤੇ ਆ ਜਾਂਦਾ ਹੈ ਅਤੇ ਤਰਥਲੀ ਮਚਾ ਦਿੰਦਾ ਹੈ, ਪਰ ਨਾਲ ਹੀ ਵੇਖਿਆ ਕਰੇ ਕਿ ਚਾਹੇ ਇਸ ਦਾ ਬਲ ਤੇਜ ਇੰਨਾ ਹੈ ਜੋ ਇਸ ਤੋਂ ਠਲਿਆ ਨਹੀਂ ਜਾਂਦਾ, ਪਰ ਇਹ ਕੋਈ ਗੱਲ ਮਾੜੀ ਨਹੀਂ ਕਰਦਾ। ਜੋ ਕੁਛ ਕਰਦਾ ਹੈ ਉੱਪਰੋਂ ਭਾਵੇਂ ਹੋਰ ਵੀ ਲੱਗਦਾ ਹੈ, ਵਿੱਚੋਂ ਦੂਜੇ ਦੇ ਭਲੇ ਦਾ ਹੁੰਦਾ ਹੈ। ਇਸ ਤਰ੍ਹਾਂ ਉਹ ਇਸ ਸੋਹਣੇ ਬਾਲਕ ਦੇ ਚੋਜ ਵੇਖਦਾ ਹੁੰਦਾ ਸੀ। ਇੱਕ ਦਿਨ ਇਸਨੇ ਆਪਣੇ ਧਿਆਨ ਵੀ ਡਿੱਠਾ ਕਿ ਇਹ ਬਾਲਕਾ ਤਾਂ ਰੱਬ ਜੀ ਦਾ ਬਾਲਕਾ ਹੈ ਅਤੇ ਰੱਬ ਜੀ ਨੇ ਘੱਲਿਆ ਹੈ। ਅੱਖ ਖੁੱਲ੍ਹੀ ਤਾਂ ਕੀ ਦੇਖੇ, ਕਿੰਨੇ ਹੋਰ ਬਾਲ ਲਈ ਗੋਬਿੰਦ ਖਿਲਾਰੀ ਲੱਗਦਾ, ਗੋਬਿੰਦ ਆ ਗਿਆ ਹੈ। ਇਸ ਵੇਲੇ ਇੱਕ ਆਦਮੀ ਨਦੀ ਦੇ ਕਿਨਾਰੇ ਖੜ੍ਹਾ ਚੜ੍ਹਦੇ ਸੂਰਜ ਦੀ ਟਿੱਕੀ ਨੂੰ ਵੇਖ ਰਿਹਾ ਸੀ। ਗੋਬਿੰਦ ਗੋਬਿੰਦ ਦੀ ਸਦ ਫੈਲ ਗਈ। ਬਾਲਾਂ ਦੀ ਸੈਨਾ ਨੇ ਨਦੀ ਵਿੱਚ ਵੜ ਕੇ ਪਾਣੀ ਦੇ ਇੰਨੇ ਉਛਾਲੇ ਮਾਰੇ ਕਿ ਕਿਨਾਰੇ ਬੈਠੇ ਸਮਾਧੀ ਵਾਲੇ ਸਾਰੇ ਭੱਜ ਗਏ। ਉਹ ਜੋ ਆਦਮੀ ਸੂਰਜ ਵੱਲ ਖੜ੍ਹਾ ਤੱਕ ਰਿਹਾ ਸੀ, ਸਾਰੀ ਦੇਹ ਉਸਦੀ ਫਟ ਚੁੱਕੀ ਸੀ। ਲੋਕ ਉਸਨੂੰ ਕੋੜੀ ਜਾਣਦੇ ਸਨ। ਉਸ ਰੋਲੇ ਵਿੱਚ ਜੋ ਬਾਲਾ ਮਚਾ ਰੱਖਿਆ ਸੀ, ਸੋਹਣੇ ਬਾਲਕ ਨੇ ਧੱਕਾ ਮਾਰ ਕੇ ਉਸ ਆਦਮੀ ਨੂੰ ਨਦੀ ਵਿੱਚ ਸੁੱਟ ਦਿੱਤਾ। ਸਾਰਾ ਭਿੱਜ ਗਿਆ, ਨਾਤਾ ਗਿਆ, ਰੋਹ ਡਾਢੇ ਰੋਹ ਵਿੱਚ ਉਹ ਭਰ ਰਿਹਾ ਸੀ। ਭਰਿਆ ਪੀਤਾ ਗੁੱਸੇ ਵਿੱਚ ਬਾਹਰ ਨਿਕਲਿਆ ਕਿ ਬਾਲਕੇ ਨੂੰ ਫੜਾਂ, ਪਰ ਕੀ ਦੇਖੇ ਕਿ ਸਰੀਰ ਵਿੱਚ ਜੋ ਸਾੜ ਪੈਦਾ ਅਤੇ ਪੀੜ ਆਉਂਦੀ ਸੀ ਹਟ ਗਈ ਹੈ। ਠੰਡ ਠੰਡ ਪੈ ਰਹੀ ਹੈ। ਜਦ ਪਿੰਡੇ ਨੂੰ ਤੱਕੇ ਤਾਂ ਸਾਰਾ ਨਵਾਂ ਨਰੋਆ ਹੋ ਗਿਆ ਹੈ। ਫਿਰ ਤਾਂ ਸਮਝ ਗਿਆ ਕਿ ਇਸ ਅਥਰੇ ਬਾਲ ਦੀ ਕਰਾਮਾਤ ਹੈ। ਫਿਰ ਤਾਂ ਫੜਨ ਦੀ ਥਾਂ ਪੈਰ ਹੀ ਪੈ ਗਿਆ। ਆਖੇ, ਗੋਬਿੰਦ ਤੂੰ ਸੱਚਮੁੱਚ ਗੋਬਿੰਦ ਹੈ, ਤੂੰ ਗੋਬਿੰਦ, ਤੂੰ ਗੋਬਿੰਦ, ਤੂੰ ਗੋਬਿੰਦ ਕਰਦਾ ਬੇਸੁਰਤ ਹੋ ਗਿਆ। ਸ਼ਿਵਦੱਤ ਪੰਡਿਤ ਇਹ ਕੌਤਕ ਦੇਖ ਰਿਹਾ ਸੀ। ਉੱਠ ਕੇ ਡਿੱਠੋ ਸੋ ਕਿ ਕੋੜ ਇੱਕ ਧੱਕੇ ਨਾਲ ਰਾਜ਼ੀ ਹੋ ਗਿਆ ਹੈ, ਤਾਂ ਉਸਨੂੰ ਪੂਰੀ ਤਸੱਲੀ ਹੋ ਗਈ। ਦਿਲੋਂ ਅਮੰਨਾ ਆ ਗਿਆ ਕਿ ਜੋ ਕੁਝ ਮੈਂ ਸਵੇਰੇ ਸਮਾਧੀ ਵਿੱਚ ਡਿੱਠਾ ਸੀ ਕਿ ਇਹ ਬਾਲਕਾ ਰੱਬ ਦੀ ਜੋਤ ਵਿੱਚੋਂ ਆਇਆ ਹੈ, ਇਹ ਧਰਤੀ ਦੇ ਲੋਕਾਂ ਦੇ ਦੁੱਖ ਦੂਰ ਕਰਨ ਆਇਆ ਹੈ, ਠੀਕ ਹੈ। ਇਤਨੀ ਤਾਕਤ, ਇਤਨੀ ਸ਼ਕਤੀ ਕਿਸ ਵਿੱਚ ਹੋ ਸਕਦੀ ਹੈ ਕਿ ਇਸ ਤਰ੍ਹਾਂ ਰੋਗੀ ਰਾਜ਼ੀ ਕਰ ਦੇਵੇ। ਸ਼ਿਵਦੱਤ ਵੀ ਉੱਠ ਕੇ ਪੈਰਾਂ ਨੂੰ ਚੰਬੜ ਗਿਆ। ਆਖੇ, ਗੋਬਿੰਦ ਗੋਬਿੰਦ ਤੂੰ ਗੋਬਿੰਦ, ਤੂੰ ਸਾਖਿਆਤ ਗੋਬਿੰਦ ਹੈ। ਅੱਜ ਤੋਂ ਸ਼ਿਵਦੱਤ ਨੂੰ ਪਿਆਰ ਪੈ ਗਿਆ। ਸਾਹਿਬਜ਼ਾਦੇ ਜੀ ਇਸੇ ਘਾਟ 'ਤੇ ਆ ਕੇ ਇਸ ਨੂੰ ਮਿਲਿਆ ਕਰਦੇ ਸਨ ਅਤੇ ਇਸ ਨਾਲ ਜਦ ਗੱਲਾਂ ਕਰਦੇ ਸਨ ਤਾਂ ਬਾਲਕੇ ਨਹੀਂ ਸਨ ਜਾਪਦੇ, ਚੰਗੇ ਉੱਚੇ ਵਿਦਿਆ ਵਾਲੇ ਪੰਡਿਤ ਲੱਗਦੇ ਸਨ। ਇਸ ਗੱਲ ਤੋਂ ਵੀ ਪੰਡਿਤ ਦੀ ਨਿਹਚਾ ਡਾਢੀ ਪੱਕੀ ਹੋ ਗਈ। ਕਾਂਡ 6 ਰਾਜਾ ਫਤਿਹ ਚੰਦ ਮਹਿਣੀ। ਇੱਕ ਸੀ ਸੋ ਰਾਜਾ ਸੀ, ਇਹ ਖੱਤਰੀ ਸੀ। ਇਸ ਦੀ ਜਾਤ ਮਹਿਣੀ ਸੀ। ਇਹ ਵੀ ਪਟਨੇ ਹੀ ਰਹਿੰਦਾ ਸੀ, ਬਹੁਤ ਭੋਆਂ ਦਾ ਮਾਲਕ। ਇਹ ਫੌਜਾਂ ਵਾਲਾ ਰਾਜਾ ਨਹੀਂ ਸੀ, ਵੱਡਾ ਜ਼ਿਮੀਂਦਾਰ ਭੋਆਂ ਵਾਲਾ ਅਤੇ ਪੈਸੇ ਵਾਲਾ ਹੋਣ ਕਰਕੇ ਇਸ ਨੂੰ ਸਰਕਾਰ ਵੱਲੋਂ ਰਾਜਾ ਕਰਕੇ ਲਿਖਿਆ ਜਾਂਦਾ ਸੀ। ਸਰਕਾਰ ਵੱਲੋਂ ਇਹ ਅੱਖਰ ਉਸਦੇ ਨਾਂ ਨਾਲ ਲਿਖਣ ਅਤੇ ਬੋਲਣ ਦਾ ਹੁਕਮ ਜਾਰੀ ਹੋ ਗਿਆ ਸੀ। ਇਹ ਰਾਜਾ ਅਤੇ ਇਸ ਦੀ ਵੋਟੀ ਬਹੁਤੇ ਭਲੇ ਲੋਕ ਹੈ ਸਨ। ਇਸੇ ਤਰ੍ਹਾਂ ਦਾ ਹੀ ਰਾਜਾ ਸ਼ਿਵਦੱਤ ਸੀ, ਉਹ ਬ੍ਰਾਹਮਣ ਸੀ। ਇਹਨਾਂ ਦੋਹਾਂ ਦਾ ਪਿਆਰ ਹੈ ਸੀ, ਪਰ ਫਤਿਹ ਚੰਦ ਖੱਤਰੀ ਹੋਣ ਕਰਕੇ ਸ਼ਿਵਦੱਤ ਬ੍ਰਾਹਮਣ ਦਾ ਅਦਬ ਰੱਖਦਾ ਅਤੇ ਮੱਥਾ ਟੇਕਦਾ ਹੁੰਦਾ ਸੀ। ਫਤਿਹ ਚੰਦ ਦੇ ਘਰ ਔਲਾਦ ਨਹੀਂ ਸੀ। ਉਹ ਸੋਚਦਾ ਹੁੰਦਾ ਸੀ ਕਿ ਮੇਰੇ ਮਰ ਜਾਣ ਮਗਰੋਂ ਮੇਰੀਆਂ ਭੂਆਂ ਪੈਸੇ ਮਾਲ ਮਿਲ ਕੌਣ ਸਾਂਭੇਗਾ। ਸੋ ਕਦੇ ਕਦੇ ਸ਼ਿਵਦੱਤ ਨੂੰ ਕਹਿੰਦਾ ਹੁੰਦਾ ਸੀ ਕਿ ਮੇਰੇ ਲਈ ਭਗਵਾਨ ਨੂੰ ਆਖ ਜੋ ਮੈਨੂੰ ਇੱਕ ਪੁੱਤ ਦੇ ਦੇਵੇ। ਸ਼ਿਵਦੱਤ ਆਖੇ, ਰਾਜਾ ਮੈਂ ਤਾਂ ਬਥੇਰਾ ਜ਼ੋਰ ਲਾਇਆ ਹੈ ਪਰ ਪੇਸ਼ ਕੋਈ ਨਹੀਂ ਜਾਂਦੀ। ਹੁਣ ਸ਼ਿਵਦੱਤ ਨੇ ਰਾਜੇ ਨੂੰ ਆਖਿਆ, ਭਾਈ ਭਗਵਾਨ ਤੇ ਹੁਣ ਧਰਤੀ ਤੇ ਰੂਪ ਵਾਲਾ ਹੋ ਕੇ ਆ ਗਿਆ ਹੈ, ਮੈਨੂੰ ਸਮਾਧੀ ਵਿੱਚ ਵੀ ਦਿਸ ਪਿਆ ਹੈ ਤੇ ਮੈਂ ਅੱਖਾਂ ਨਾਲ ਵੇਖ ਕੇ ਪੂਰੀ ਨਿਸ਼ਾ ਖਾਤਰ ਵੀ ਕਰ ਲਈਏ, ਕੋਈ ਰੱਤੀ ਰਵਾਲ ਜਿੰਨਾ ਸ਼ੁਭਾ ਨਹੀਂ ਹੋ ਰਿਹਾ। ਪੰਡਿਤ ਜੀ ਸਾਹਿਬਜ਼ਾਦੇ ਜੀ ਨੂੰ ਬਾਲਾ ਪ੍ਰੀਤਮ ਕਿਹਾ ਕਰਦੇ ਸਨ। ਸੋ ਉਹਨਾਂ ਨੇ ਫਤਿਹ ਚੰਦ ਨੂੰ ਨਾਮ ਦੱਸ ਦਿੱਤਾ ਪਰ ਘਰ ਪਤਾ ਕੁਛ ਨਾ ਦੱਸਿਆ। ਜਦੋਂ ਉਸ ਪੁੱਛਿਆ ਤਾਂ ਕਹਿਣ ਲੱਗਾ, ਤੁਸੀਂ ਦੋਵੇਂ ਵੋਟੀ ਗੱਭਰੂ ਉਹਨਾਂ ਨੂੰ ਯਾਦ ਕਰਿਆ ਕਰੋ, ਅੱਖਾਂ ਮੀਟ ਕੇ ਬੈਠੋ, ਜੋ ਮੰਗਣਾ ਚਾਹੋ ਮੰਗਿਆ ਕਰੋ, ਉਹ ਮੰਗ ਪੂਰੀ ਕਰਨਗੇ ਤੇ ਆਪੇ ਤੁਸਾਨੂੰ ਆ ਮਿਲਣਗੇ। ਸੋ ਹੁਣ ਤੋਂ ਫਤਿਹ ਚੰਦ ਤੇ ਉਸਦੀ ਵੋਟੀ ਨੇ ਬਾਲਾ ਪ੍ਰੀਤਮ ਦਾ ਨਾਮ ਲੈਣਾ, ਅੱਖਾਂ ਮੀਟ ਕੇ ਬੈਠ ਕੇ ਮਿੰਨਤਾਂ ਕਰਨੀਆਂ, ਆਓ ਦਰਸ਼ਨ ਦਿਓ, ਪੁੱਤਰ ਬਖਸ਼ੋ, ਬਾਲਾ ਪ੍ਰੀਤਮ ਜੀ ਆਓ ਆਓ। ਇਸ ਤਰ੍ਹਾਂ ਸ਼ਿਵਦੱਤ ਦੇ ਇਹ ਨਾਮ ਲੈਣ ਨਾਲ ਸਤਿਗੁਰੂ ਜੀ ਦੇ ਸੋਹਣੇ ਬਾਲਕੇ ਦਾ ਨਾਂ ਲੋਕਾਂ ਦੇ ਸਦਨ ਵਿੱਚ ਬਾਲਾ ਪ੍ਰੀਤਮ ਪੈ ਗਿਆ ਸੀ। ਕਿੰਨਾ ਚਿਰ ਰਾਜਾ ਰਾਣੀ ਬੇਨਤੀਆਂ ਕਰਦੇ ਰਹੇ, ਆਪਣੇ ਘਰ ਸੋਹਣੇ ਮੰਦਰ ਵਿੱਚ ਬੈਠੇ ਹੋਏ, ਪਰ ਨਾ ਤਾਂ ਬਾਲਾ ਪ੍ਰੀਤਮ ਜੀ ਆਏ ਨਾ ਉਹਨਾਂ ਦੇ ਘਰ ਕੋਈ ਬਾਲ ਜੰਮਿਆ। ਇੱਕ ਦਿਨ ਫਤਿਹ ਚੰਦ ਨੇ ਆਪਣੀ ਵੋਟੀ ਨੂੰ ਕਿਹਾ ਕਿ ਭਗਵਾਨ ਨੇ, ਮੈਂ ਤਾਂ ਹੁਣ ਪੁੱਤ ਕੋਈ ਨਹੀਂ ਮੰਗਦਾ, ਮੈਂ ਤਾਂ ਬਾਲਾ ਪ੍ਰੀਤਮ ਅਤੇ ਉਹਨਾਂ ਦਾ ਦਰਸ਼ਨ ਮੰਗਦਾ ਹਾਂ, ਜੋ ਉਹ ਇੱਕ ਵਾਰੀ ਮੈਨੂੰ ਦਿਸ ਪੈਣ ਅਤੇ ਮੈਂ ਮੱਥਾ ਟੇਕ ਲਵਾਂ। ਮੇਰਾ ਭਰੋਸਾ ਬਚ ਗਿਆ ਹੈ ਕਿ ਮੈਂ ਜੋ ਮੱਥਾ ਚਰਨਾਂ ਨੂੰ ਸੋਹਣੇ ਸੋਹਣੇ ਕਦਮਾਂ ਨੂੰ ਲਾ ਲਿਆ ਤਾਂ ਮੈਂ ਦੁਨੀਆਂ ਵਿੱਚ ਸੁਖੀ ਹੋ ਜਾਵਾਂਗਾ ਅਤੇ ਮਰ ਕੇ ਅੱਗੇ ਜਾ ਕੇ ਵੀ ਸੁਖੀ ਰਹਾਂਗਾ। ਕੀ ਕਰਨਾ ਹੈ ਪੁੱਤ ਨੂੰ ਅਤੇ ਦੌਲਤ ਨੂੰ, ਸਭੇ ਕੁਛ ਤਾਂ ਛੱਡ ਜਾਈਦਾ ਹੈ। ਇਹ ਗੱਲਾਂ ਸੁਣ ਕੇ ਫਤਿਹ ਚੰਦ ਮੈਣੀ ਦੀ ਵੋਟੀ ਜਿਸਨੂੰ ਮੈਣਿਆਣੀ ਆਖਦੇ ਸਨ ਨੇ ਵੀ ਪੁੱਤਰ ਦੀ ਮੰਗ ਛੋੜ ਦਿੱਤੀ। ਹੁਣ ਡਾਢੇ ਪਿਆਰ ਵਿੱਚ ਬੈਠ ਕੇ ਬਾਲਾ ਪ੍ਰੀਤਮ ਦਾ ਦਰਸ਼ਨ ਮੰਗਿਆ ਕਰਨ। ਬਾਲਾ ਪ੍ਰੀਤਮ ਨਾਮ ਸ਼ਿਵਦੱਤ ਨੇ ਕਿਉਂ ਰੱਖਿਆ ਸੀ? ਪ੍ਰੀਤਮ ਆਖਦੇ ਹਨ ਡਾਢੇ ਪਿਆਰ ਨੂੰ। ਭਗਤ ਲੋਕ ਰੱਬ ਜੀ ਨੂੰ ਪ੍ਰੀਤਮ ਕਰਕੇ ਵੀ ਬੋਲਦੇ ਹਨ। ਸਭ ਤੋਂ ਵੱਧ ਜੋ ਪਿਆਰਾ ਹੋਇਆ ਅਤੇ ਬਾਲਾ ਆਖਦੇ ਹਨ ਬਾਲਕ ਨੂੰ, ਨਿੱਕੇ ਜਿਹੇ ਨੂੰ। ਨਾਲੇ ਫਾਰਸੀ ਵਾਲੇ ਬਾਲਾ ਵੱਡੇ ਨੂੰ ਆਖਦੇ ਹਨ। ਸ਼ਿਵਦੱਤ ਆਖਦਾ ਸੀ ਬਾਲਾ ਕਿ ਦਿਸਦੇ ਹਨ ਨਿੱਕੇ ਜਿਹੇ ਬਾਲਕੇ ਪਰ ਹੈਨ ਸਭ ਤੋਂ ਉੱਚੇ ਅਤੇ ਵੱਡੇ, ਇਸ ਕਰਕੇ ਆਖਦਾ ਸੀ ਬਾਲਾ ਪ੍ਰੀਤਮ। ਸੋਈ ਹੁਣ ਫਤਿਹ ਚੰਦ ਜੀ ਅਤੇ ਰਾਣੀ ਦੋਵੇਂ ਆਖਣ ਅਤੇ ਯਾਦ ਕਰਨ ਅਤੇ ਇਹੋ ਨਾਂ ਲੈ ਕੇ ਵਾਜਾ ਮਾਰਨ। ਜਦ ਅੱਖਾਂ ਮੀਟ ਕੇ ਚੁੱਪ ਚਾਪ ਧਿਆਨ ਲਾ ਕੇ ਬੈਠਣ ਤਦ ਵੀ ਇਹੋ ਦੋ ਅੱਖਰ ਬਾਲਾ ਪ੍ਰੀਤਮ ਕਹਿ ਕੇ ਮਨ ਦੀ ਮੰਗ ਮੰਗੀ ਜਾਣ। ਪਰ ਹੁਣ ਮੰਗ ਇੱਕੋ ਸੀ, ਦਰਸ਼ਨ ਦਿਓ। ਇੱਕ ਦਿਨ ਫਤਿਹ ਚੰਦ ਅਤੇ ਰਾਣੀ ਅੱਖਾਂ ਨੂਟ ਕੇ ਬਾਲਾ ਪ੍ਰੀਤਮ ਦਾ ਧਿਆਨ ਜੋੜਦੇ ਮਸਤ ਹੋ ਗਏ, ਜਿਵੇਂ ਹੋਸ਼ ਹੀ ਨਹੀਂ ਰਹਿੰਦੀ। ਪਰ ਇਹ ਹੋਸ਼ ਇੰਨੀ ਕੁ ਅਜ ਹੈ ਸੀ, ਦਰਸ਼ਨ ਦਿਓ। ਅਚਾਨਕ ਕੀ ਹੋਇਆ ਕਿ ਰਾਣੀ ਦੇ ਗਲੇ ਗਲਵਖੜੀ ਪੈ ਗਈ ਅਤੇ ਗੋਦੀ ਵਿੱਚ ਕੋਈ ਬਾਲਕ ਬੈਠ ਗਿਆ ਅਤੇ ਇਸ ਬਾਲਕ ਨੇ ਡਾਢੀ ਮਿੱਠੀ ਸਦ ਕੰਨ ਵਿੱਚ ਦਿੱਤੀ, ਮਾਂ। ਰਾਣੀ ਦੇ ਕੰਨਾਂ ਵਿੱਚ ਮਾਂ ਮਾਂ ਅੱਖਰ ਗੂੰਜ ਪਿਆ, ਤ੍ਰਭਕ ਕੇ ਅੱਖ ਖੁੱਲ ਗਈ। ਨੀਜ ਲਾ ਲਾ ਕੇ ਅੱਖਾਂ ਪਟ ਪਟ ਵੇਖੇ ਤਾਂ ਕੀ ਵੇਖੇ ਕਿ ਬਾਲਾ ਪ੍ਰੀਤਮ ਆਪ ਗੋਦੀ ਵਿੱਚ ਆ ਬੈਠਾ ਹੈ ਅਤੇ ਉਸਨੂੰ ਮਾਂ ਕਹਿ ਰਿਹਾ ਹੈ। ਵੇਖੋ ਬਈ, ਨਾਲੇ ਤਾਂ ਬਾਲਾ ਪ੍ਰੀਤਮ ਦੇ ਦਰਸ਼ਨ ਹੋ ਗਏ, ਨਾਲੇ ਉਹ ਪੁੱਤ ਹੋ ਕੇ ਗੋਦੀ ਵਿੱਚ ਆ ਬੈਠਾ ਹੈ। ਪੁੱਤ ਵੀ ਮਿਲ ਪਿਆ ਅਤੇ ਗੋਬਿੰਦ ਰੂਪ ਆਪ ਗੋਬਿੰਦ ਵੀ ਮਿਲ ਪਿਆ। ਹੁਣ ਡਾਢੇ ਸਵਾਦ ਵਿੱਚ ਸਵਾਦ ਲੈਣ ਦੀ ਡੁੱਬ ਗਈ। ਬਾਲਾ ਪ੍ਰੀਤਮ ਨਾਲ ਕਈ ਮੁੰਡੇ ਹੋਰ ਆਏ ਸਨ ਖੇਡਦੇ ਖਾੜਦੇ। ਉਹ ਬਾਹਰ ਵਿਹੜੇ ਵਿੱਚ ਖੜ੍ਹੇ ਇਹ ਕੌਤਕ ਦੇਖ ਕੇ ਕਿਸੇ ਅਦਬ ਵਿੱਚ ਆਏ ਚੁੱਪ ਖੜੋਤੇ ਸਨ। ਇਹਨੇ ਨੂੰ ਪੰਡਿਤ ਸ਼ਿਵਦੱਤ ਜੀ ਆ ਗਏ। ਉਹਨਾਂ ਨੂੰ ਉਹ ਸਵਾਦ ਆਇਆ ਕਿ ਖੜ੍ਹੇ ਹੋ ਗਏ ਅਤੇ ਗਾਉਣ ਲੱਗ ਪਏ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਹੁਣ ਬਾਲਾ ਪ੍ਰੀਤਮ ਜੀ ਉੱਠੇ, ਖੜ੍ਹੇ ਹੋ ਗਏ ਅਤੇ ਡਾਢੀ ਮਿੱਠੀ ਸੁਰ ਵਿੱਚ ਬੋਲਣ ਲੱਗ ਪਏ, ਜਿਵੇਂ ਮਿੱਠਾ ਮਿੱਠਾ ਰਾਗ ਹੁੰਦਾ ਹੈ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਥੋੜ੍ਹਾ ਚਿਰ ਇਹੋ ਸਵਾਦ ਵੱਜਾ ਰਿਹਾ। ਸਾਰੇ ਸਮਝ ਗਏ ਕਿ ਇਹ ਬਾਲਕ ਨਹੀਂ, ਇਹ ਰੱਬ ਜੀ ਦਾ ਆਪਣਾ ਪੁੱਤਰ ਹੈ। ਪਰ ਬਾਲਾ ਪ੍ਰੀਤਮ ਜੀ ਹੁਣ ਆਪਣੇ ਬਾਲਾਂ ਵਾਲੇ ਰੰਗ ਵਿੱਚ ਆ ਗਏ। ਮੈਣਿਆਣੀ ਨੂੰ ਕਹਿਣ ਲੱਗੇ, ਮਾਂ ਮਾਂ ਭੁੱਖ ਲੱਗੀ ਏ। ਰਾਣੀ ਨੇ ਆਦਮੀ ਨੂੰ ਕਿਹਾ, ਬਾਹਰੋਂ ਮਿਠਿਆਈ ਲਿਆ। ਪਰ ਬਾਲਾ ਪ੍ਰੀਤਮ ਜੀ ਨੇ ਕਿਹਾ, ਅੰਦਰ ਪੂਰੀ ਛੋਲੇ ਪਏ ਹਨ, ਉਹ ਖਾਸ। ਰਾਣੀ ਨੂੰ ਚੇਤਾ ਆ ਗਿਆ ਕਿ ਪੂਰੀ ਛੋਲੇ ਅੰਦਰ ਪਏ ਹਨ। ਝੱਟ ਉੱਠੀ ਅਤੇ ਅੰਦਰੋਂ ਸਾਰੇ ਛੋਲੇ ਪੂਰੀਆਂ ਚੱਕ ਲਿਆਈ। ਬਾਲਾ ਪ੍ਰੀਤਮ ਜੀ ਐਂ ਪਏ ਜਿਵੇਂ ਕੋਈ ਭੁੱਖਾ ਬਾਲ ਪੈਂਦਾ ਹੈ। ਪਰ ਵੇਖੋ, ਪੂੜੀਆਂ ਛੋਲੇ ਲੈ ਕੇ ਖਾਣ ਨਹੀਂ ਲੱਗ ਪਏ ਸਨ, ਵਰਤਾਉਣ ਲੱਗ ਪਏ। ਪਹਿਲੇ ਪੰਡਿਤ ਜੀ ਨੂੰ ਦਿੱਤੇ, ਫਿਰ ਰਾਜਾ ਫਤਿਹ ਚੰਦ ਮੈਣੀ ਨੂੰ ਦਿੱਤੇ, ਜੋ ਆਪ ਦੇ ਚੋਜ ਨੂੰ ਵੇਖ ਵੇਖ ਕੇ ਨਿਹਾਲ ਹੋ ਰਿਹਾ ਸੀ ਅਤੇ ਸਦਕੇ ਸਦਕੇ ਪਿਆ ਹੁੰਦਾ ਸੀ। ਕਦੀ ਪੈਰਾਂ ਨੂੰ ਹੱਥ ਲਾ ਲਾ ਆਪਣੇ ਮੱਥੇ ਨੂੰ ਲਾਉਂਦਾ ਸੀ। ਉਸਨੇ ਇਹ ਪਦਾਰਥ ਬਾਲਾ ਪ੍ਰੀਤਮ ਜੀ ਦੇ ਹੱਥੋਂ ਲੈ ਕੇ ਸ਼ੁਕਰ ਸ਼ੁਕਰ ਆਖਿਆ। ਉੱਧਰ ਬਾਲਾ ਪ੍ਰੀਤਮ ਜੀ ਨੇ ਪੰਗਤ ਲਵਾ ਕੇ ਜਿਹੜੇ ਕੁਝ ਬਾਲਕੇ ਨਾਲ ਆਏ ਸਨ ਉਹਨਾਂ ਵਿੱਚ ਪੂਰੀ ਛੋਲੇ ਵਰਤਾਏ। ਸਾਰਿਆਂ ਵਿੱਚ ਵਰਤਾ ਕੇ ਇੱਕ ਪੂਰੀ ਅਤੇ ਕੁਝ ਛੋਲੇ ਹੱਸ ਹੱਸ ਕੇ ਆਪ ਖਾਧੇ, ਆਖੇ, ਹਾਂ ਸਵਾਦ ਨੂੰ, ਕਿਹੜੇ ਸਵਾਦ ਨੂੰ। ਕਾਂਡ ਸਤਵਾਂ, ਮੈਣੀ ਸੰਗਤ। ਬਾਲਾ ਪ੍ਰੀਤਮ ਜੀ ਫਤਿਹ ਚੰਦ ਦੇ ਘਰ ਬਹੁਤੀ ਵੇਰੀ ਆਉਂਦੇ ਜਾਂਦੇ ਸਨ, ਕਦੇ ਤਾਂ ਰੋਜ਼ ਹੀ ਫੇਰਾ ਪਾਉਂਦੇ ਸਨ। ਇਹਨਾਂ ਦੇ ਘਰ ਬਾਲ ਕੇ ਸਾਥੀਆਂ ਤੋਂ ਛੁੱਟ ਸਿੱਖ ਵੀ ਆਉਂਦੇ ਅਤੇ ਸੰਗਤਾਂ ਵੀ ਆ ਜੁੜਦੀਆਂ ਸਨ। ਕਈ ਵੇਰੇ ਇੱਥੇ ਸੰਝਾਂ ਵੇਲੇ ਦੀਵਾਨ ਲੱਗਦਾ, ਉੱਧਰ ਘਰ ਵੀ ਦੀਵਾਨ ਲੱਗਦਾ ਅਤੇ ਸਾਹਿਬਜ਼ਾਦੇ ਦੀ ਉਡੀਕ ਆਉਂਦੀ ਰਹਿੰਦੀ। ਜਦ ਤੱਕ ਆਪ ਘਰ ਨਾ ਪਹੁੰਚਦੇ ਉੱਥੇ ਰਹਿਰਾਸ ਦਾ ਦੀਵਾਨ ਤਾਂ ਲੱਗਦਾ ਪਰ ਪਾਠ ਨਾ ਕਰਦੇ, ਸਾਰੇ ਸਾਹਿਬਜ਼ਾਦੇ ਜੀ ਨੂੰ ਉਡੀਕਦੇ ਰਹਿੰਦੇ। ਤਦ ਤੋਂ ਹੀ ਲੋਕ ਦੱਸਦੇ ਹਨ ਕਿ ਪਟਨੇ ਸਾਹਿਬ ਦੇ ਇਸ ਗੁਰਦੁਆਰੇ ਵਿੱਚ, ਜਿਸ ਨੂੰ ਤਖ਼ਤ ਸਾਹਿਬ ਕਹਿੰਦੇ ਹਨ, ਰਹਿਰਾਸ ਦਾ ਪਾਠ ਦੋ ਚਾਰ ਘੜੀ ਸੰਧਿਆ ਗਈ ਅਤੇ ਹੋਣ ਦਾ ਰਿਵਾਜ ਪੈ ਗਿਆ ਹੈ। ਜਦੋਂ ਸਾਹਿਬਜ਼ਾਦੇ ਜੀ ਮੈਣੀ ਦੇ ਘਰ ਜਾਂਦੇ ਤਾਂ ਉਸਦੀ ਵੋਟੀ ਤਲੇ ਹੋਏ ਛੋਲੇ ਅਤੇ ਪੂਰੀ ਭੇਟਾ ਕਰਦੀ ਅਤੇ ਦੁੱਧ ਵੀ ਅੱਗੇ ਰੱਖਦੀ। ਇਹ ਬੀਬੀ ਬਾਲਾ ਪ੍ਰੀਤਮ ਜੀ ਨੂੰ ਆਪਣੇ ਪਿਆਰੇ ਪੁੱਤਰ ਹੀ ਸਮਝਦੀ ਸੀ। ਸਾਰੇ ਬਾਲ ਕੇ ਜੋ ਖੇਲ ਦੇ ਨਾਲ ਜਾਂਦੇ ਸਭ ਨੂੰ ਪੂਰੀ ਛੋਲੇ ਖੁਆਲਦੀ। ਸਾਹਿਬਜ਼ਾਦੇ ਜੀ ਨੂੰ ਸੋਹਣੇ ਸੋਹਣੇ ਕੱਪੜੇ ਪਵਾਉਂਦੀ, ਖੇਡਣ ਦੇ ਖਿਡੌਣੇ, ਤੀਰ ਕਮਾਨ, ਗਲਕੀ, ਜਿਸ ਜਿਸ ਚੀਜ਼ ਵਿੱਚ ਉਹ ਵੇਖਦੀ ਕਿ ਸਾਹਿਬਜ਼ਾਦੇ ਜੀ ਦਾ ਦਿਲ ਲੱਗ ਕੇ ਖੁਸ਼ੀ ਹੁੰਦੀ ਹੈ, ਉਹ ਸ਼ੈ ਲਾਡਾਂ ਨਾਲ ਲਿਆ ਅੱਗੇ ਤਰਦੀ। ਦੋਏ ਵੋਟੀ ਗੱਭਰੂ ਆਪ ਜੀ ਨੂੰ ਗੁਰੂ ਜੀ ਦਾ ਸਾਹਿਬਜ਼ਾਦਾ ਸਮਝ ਕੇ ਪੂਜਾ ਵੀ ਕਰਦੇ ਅਤੇ ਪੁੱਤਰ ਵਾਲਾ ਪਿਆਰ ਅਤੇ ਲਾਡ ਵੀ ਕਰਦੇ। ਵੇਖੋ, ਉਹਨਾਂ ਦੇ ਪਿਆਰ ਦਾ ਫਲ ਉਹਨਾਂ ਨੇ ਆਪਣਾ ਘਰ ਗੁਰਦੁਆਰਾ ਬਣਾ ਦਿੱਤਾ, ਜੋ ਹੁਣ ਤੋੜੀ ਗੁਰਦੁਆਰਾ ਹੈ। ਉਹਨੂੰ ਮਹਿਣੀ ਸੰਗਤ ਆਖਦੇ ਹਨ ਅਤੇ ਉਦੋਂ ਦੀ ਪਈ ਚਾਲ ਵਾਂਗੂ ਅੱਜ ਤਾਈਂ ਉੱਥੇ ਪੂਰੀਆਂ ਅਤੇ ਚਣਿਆਂ ਦਾ ਪ੍ਰਸ਼ਾਦ ਵਰਤਦਾ ਹੈ। ਉਹਨਾਂ ਨੇ ਆਪਣਾ ਘਰ ਗੁਰਦੁਆਰਾ ਬਣਾ ਦਿੱਤਾ, ਜੋ ਹੁਣ ਤੋੜੀ ਗੁਰਦੁਆਰਾ ਹੈ। ਉਹਨੂੰ ਮਹਿਣੀ ਸੰਗਤ ਆਖਦੇ ਹਨ। ਉਦੋਂ ਦੀ ਪਈ ਚਾਲ ਵਾਂਗੂ ਅੱਜ ਤਾਈਂ ਉੱਥੇ ਪੂਰੀ ਅਤੇ ਚਣਿਆਂ ਦਾ ਪ੍ਰਸ਼ਾਦ ਵਰਤਦਾ ਹੈ। ਚਣੇ ਉਸ ਪਾਸੇ ਛੋਲਿਆਂ ਨੂੰ ਆਖਦੇ ਹਨ। ਮੈਣੀ ਦੇ ਘਰ ਵਿੱਚ ਸਾਹਿਬਜ਼ਾਦੇ ਬਹੁਤ ਖੁਸ਼ ਹੋ ਕੇ ਖੇਲਦੇ ਅਤੇ ਕਿੰਨਾ ਕਿੰਨਾ ਚਿਰ ਖੇਲਦੇ। ਉਹਨਾਂ ਦੇ ਘਰ ਵਿੱਚ ਜੋ ਬਗੀਚੀ ਸੀ ਉਸ ਵਿੱਚ ਮਾਲੀਆਂ ਨਾਲ ਕੰਮ ਵਿੱਚ ਲੱਗ ਪੈਂਦੇ। ਇੱਕ ਦਿਨ ਇੱਕ ਕਲਮ ਆਪ ਨੇ ਕਰਾਉਂਦੇ ਦੀ ਇਸ ਬਾਗ ਵਿੱਚ ਗੜ ਦਿੱਤੀ। ਉਹ ਪੁੰਗਰ ਪਈ ਅਤੇ ਬੂਟਾ ਬਣ ਗਈ। ਇਹ ਬੂਟਾ ਹੁਣ ਤੱਕ ਖੜ੍ਹਾ ਹੈ ਅਤੇ ਇਸ ਨੂੰ ਬਾਰਾਂ ਮਾਸੀ ਕਰਾਉਂਦੇ ਲੱਗਦੇ ਸੁਣੀਂਦੇ ਹਨ। ਬਾਰਾਂ ਮਾਸੀ ਉਸ ਨੂੰ ਕਹਿੰਦੇ ਹਨ ਜੋ ਇੱਕ ਰੁੱਤੀ ਫਲ ਨਾ ਦੇਵੇ, ਸਗੋਂ ਜਿਸ ਨੂੰ ਹੋਰ ਰੁੱਤੇ ਫੁੱਲ ਫਲ ਪੈਂਦੇ ਹੀ ਰਹਿਣ। ਕਾਂਡ ਅੱਠਵਾਂ, ਗੋਬਿੰਦ ਘਾਟ। ਸ਼ਿਵਦੱਤ ਪੰਡਿਤ ਨੂੰ ਬਾਲਾ ਪ੍ਰੀਤਮ ਜੀ ਨਾਲ ਬੜਾ ਪਿਆਰ ਸੀ ਅਤੇ ਉਹ ਬੜਾ ਅਦਬ ਕਰਦਾ ਅਤੇ ਸ਼ਰਧਾ ਰੱਖਦਾ ਸੀ। ਸ਼ਰਧਾ ਆਖਦੇ ਹਨ ਉਸ ਭਾਵਣੀ ਨੂੰ ਜੋ, ਜਾਂ ਉਸ ਅਦਬ ਵਾਲੇ ਪਿਆਰ ਨੂੰ ਜੋ ਸੰਤਾਂ, ਮਹਾਤਮਾ, ਧਰਮ ਦੇ ਵੱਡੇ ਲੋਕਾਂ, ਗੁਰੂ ਸਾਹਿਬਾਂ ਅਤੇ ਪਰਮੇਸ਼ਰ ਜੀ ਵਿੱਚ ਭਗਤੀ ਕਰਨ ਵਾਲੇ ਲੋਕ ਹੀ ਆਪਣੇ ਮਨ ਵਿੱਚ ਰੱਖਦੇ ਹਨ। ਜੋ ਆਪੋ ਵਿੱਚ ਪਿਆਰ ਕਰੀਦਾ ਹੈ ਉਹ ਪਿਆਰ ਹੁੰਦਾ ਹੈ, ਜੋ ਧਰਮ ਵਾਲੇ ਅਤੇ ਪਵਿੱਤਰ ਲੋਕਾਂ ਨਾਲ ਅਦਬ ਵਿੱਚ ਹੋ ਕੇ ਪਿਆਰ ਕਰੀਦਾ ਹੈ ਉਹ ਸ਼ਰਧਾ ਹੁੰਦੀ ਹੈ। ਸ਼ਿਵਦੱਤ ਨੂੰ ਬਹੁਤ ਸ਼ਰਧਾ ਹੋ ਗਈ ਸੀ। ਉਹ ਸਵੇਰੇ ਗੰਗਾ ਦੇ ਘਾਟ ਉੱਤੇ ਬੈਠ ਕੇ ਅੱਗੇ ਤਾਂ ਠਾਕਰਾਂ ਦੀਆਂ ਪਿੱਤਲ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਹੁੰਦਾ ਸੀ, ਹੁਣ ਉੱਥੇ ਅੱਖਾਂ ਮੀਟ ਕੇ ਚੌਕੜੀ ਮਾਰ ਕੇ ਧਿਆਨ ਜੋੜਦਾ ਹੁੰਦਾ ਸੀ, ਤੜਕੇ ਆ ਕੇ ਬੈਠਦਾ ਹੁੰਦਾ ਸੀ ਅਤੇ ਕਿੰਨਾ ਚਿਰ ਬੈਠਾ ਰਹਿੰਦਾ। ਇਹ ਸੀ ਧਿਆਨ ਜੋੜਨਾ। ਹਾਂਜੀ, ਉਹ ਆਪਣੇ ਧਿਆਨ ਵਿੱਚ ਬਾਲਾ ਪ੍ਰੀਤਮ ਨੂੰ ਹੀ ਵੇਖਦਾ ਰਹਿੰਦਾ। ਬਾਲਾ ਪ੍ਰੀਤਮ ਵੀ ਉਸ ਉੱਤੇ ਦਇਆ ਕਰਦੇ ਸਨ। ਜੋ ਪਿਆਰ ਵੱਡੇ ਧਰਮੀ ਲੋਕ ਆਪਣੇ 'ਤੇ ਸ਼ਰਧਾ ਰੱਖਣ ਵਾਲਿਆਂ ਨਾਲ ਕਰਦੇ ਹਨ ਉਸਨੂੰ ਦਇਆ ਜਾਂ ਮਿਹਰ ਕਹਿੰਦੇ ਹਨ। ਸੋ ਬਾਲਾ ਪ੍ਰੀਤਮ ਜੀ ਘਾਟ ਉੱਤੇ ਆ ਕੇ ਉਹਨਾਂ ਨੂੰ ਦਰਸ਼ਨ ਦੇ ਜਾਂਦੇ। ਜੇ ਨਾ ਆਵਣ ਤਾਂ ਸ਼ਿਵਦੱਤ ਸੰਝਾਂ ਵੇਲੇ ਮੈਣੀ ਰਾਜਾ ਫਤਿਹ ਚੰਦ ਦੇ ਘਰ ਜਾ ਕੇ ਆਪ ਦਰਸ਼ਨ ਕਰਦਾ। ਉੱਥੇ ਦੀਵਾਨ ਵਿੱਚ ਕੀਰਤਨ ਹੋਵੇ ਤਾਂ ਸੁਣਦਾ, ਨਹੀਂ ਤਾਂ ਉਹਨਾਂ ਦੇ ਚੋਜ ਵੇਖਦਾ, ਫਿਰ ਪੂਰੀ ਚਣੇ ਦਾ ਪ੍ਰਸ਼ਾਦ ਲੈ ਕੇ ਘਰ ਆਉਂਦਾ। ਬ੍ਰਾਹਮਣ ਲੋਕ ਆਪ ਨੂੰ ਵੱਡਾ ਸਮਝਦੇ ਸਨ। ਬਾਲਾ ਪ੍ਰੀਤਮ ਉੱਤੇ ਇੰਨੀ ਸ਼ਰਧਾ ਧਾਰ ਲੈਣ ਕਰਕੇ ਕਈ ਬ੍ਰਾਹਮਣ ਸ਼ਿਵਦੱਤ ਜੀ ਨਾਲ ਥੋੜ੍ਹੇ ਥੋੜ੍ਹੇ ਗੁੱਸੇ ਹੋ ਜਾਂਦੇ ਸਨ, ਪਰ ਉਹ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਜਿਸ ਘਾਟ 'ਤੇ ਸਵੇਰੇ ਬਾਲਾ ਪ੍ਰੀਤਮ ਜੀ ਸ਼ਿਵਦੱਤ ਨੂੰ ਦਰਸ਼ਨ ਦਿਆ ਕਰਦੇ ਸਨ ਉਸਦਾ ਨਾਂ ਹੁਣ ਤੋੜੀ ਗੋਬਿੰਦ ਘਾਟ ਹੈ। ਉੱਚੇ ਲੋਕ ਜਦ ਕਿਸੇ ਨੂੰ ਆ ਕੇ ਮਿਲਦੇ ਹਨ ਤਾਂ ਆਖੀਦਾ ਹੈ ਦਰਸ਼ਨ ਦਿੱਤਾ ਹੈ ਨੇ। ਕਾਂਡ ਨੌਵਾਂ, ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼। ਜਿਵੇਂ ਰਾਜੇ ਸਨ ਸ਼ਿਵਦੱਤ ਬ੍ਰਾਹਮਣ ਅਤੇ ਖੱਤਰੀ ਫਤਿਹ ਚੰਦ ਮੈਣੀ, ਇਸੇ ਤਰ੍ਹਾਂ ਦੇ ਰਾਜੇ ਸਨ ਦੋ ਮੁਸਲਮਾਨ, ਰਹੀਮ ਬਖਸ਼ ਅਤੇ ਕਰੀਮ ਬਖਸ਼। ਇਹ ਵੀ ਬੜੀਆਂ ਜ਼ਮੀਨਾਂ ਵਾਲੇ ਅਤੇ ਪੈਸੇ ਵਾਲੇ ਸਨ, ਪਰ ਇਹਨਾਂ ਨੂੰ ਰਾਜੇ ਨਹੀਂ ਸਨ ਆਖਦੇ। ਮੁਸਲਮਾਨ ਹੋਣ ਕਰਕੇ ਇਹਨਾਂ ਨੂੰ ਨਵਾਬ ਆਖਦੇ ਸਨ। ਇਹ ਦੋਵੇਂ ਗੁਰੂ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖ ਹੋ ਗਏ ਸਨ। ਕਥਾ ਐਵੇਂ ਹੈ ਕਿ ਕਦੇ ਨੌਵੇਂ ਗੁਰੂ ਜੀ ਇਹਨਾਂ ਦੇ ਇੱਕ ਬਾਗ ਵਿੱਚ ਜਾ ਬੈਠੇ ਅਤੇ ਉੱਥੇ ਭਜਨ ਰੱਬ ਜੀ ਦਾ ਕਰਨ ਲੱਗ ਪਏ। ਇਹ ਬਾਗ ਸੁੱਕ ਰਿਹਾ ਸੀ ਸੋ ਹਰਿਆ ਹੋ ਪਿਆ। ਇਹਨਾਂ ਨੂੰ ਗੁਰੂ ਜੀ ਉੱਤੇ ਨਿਸ਼ਚਾ ਆ ਗਿਆ ਕਿ ਇਹ ਰੱਬ ਦੇ ਪਿਆਰੇ ਹਨ ਜਿਨ੍ਹਾਂ ਵਿੱਚ ਇੰਨੀ ਬਰਕਤ ਹੈ। ਇਹਨਾਂ ਨੇ ਇੱਕ ਪਿੰਡ ਅਤੇ ਇੱਕ ਬਾਗ ਗੁਰੂ ਕੇ ਲੰਗਰ ਵਾਸਤੇ ਅਰਦਾਸ ਕਰਾ ਦਿੱਤਾ ਸੀ। ਉਹ ਦੋਵੇਂ ਵਸਤਾਂ ਸੁਣਦੇ ਹਾਂ ਕਿ ਹੁਣ ਤੋੜੀ ਪਟਨਾ ਸਾਹਿਬ ਗੁਰਦੁਆਰੇ ਨਾਲ ਹਨ। ਕਾਂਡ ਦਸਵਾਂ, ਜਗਤਾ ਸੇਠ। ਇਹ ਲੋਕ ਤਾਂ ਰਾਜੇ ਨਵਾਬ ਸਨ, ਜ਼ਮੀਨਾਂ ਵਾਲੇ ਅਤੇ ਜ਼ਮੀਨਾਂ ਦੀ ਆਮਦਨ ਤੋਂ ਬਣੇ ਸਨ, ਸ਼ਾਹੂਕਾਰ ਆਖੋ ਜਾਂ ਬਹੁਤ ਰੁਪਇਆ ਵਾਲੇ ਆਖੋ। ਇੱਕ ਹੋਰ ਸੀ ਉੱਥੇ, ਉਸਦਾ ਨਾਮ ਸੀ ਜਗਤਾ, ਜਿਸ ਨੂੰ ਜਗਤਾ ਸੇਠ ਕਰਕੇ ਸੱਦੇ ਸਨ। ਸੇਠ ਹੁੰਦਾ ਹੈ ਵੱਡਾ ਵਪਾਰੀ, ਵੱਡਾ ਹੱਟੀਆਂ ਵਾਲਾ, ਜੋ ਬੜੇ ਵਿਹਾਰ ਕਰਦਾ ਹੋਵੇ। ਵਪਾਰੀਆਂ ਜਾਂ ਸੁਦਾਗਰਾਂ ਵਿੱਚੋਂ ਬਹੁਤ ਵੱਡੇ ਵਪਾਰੀ ਅਤੇ ਸੁਦਾਗਰ ਨੂੰ ਸੇਠ ਆਖਦੇ ਹਨ। ਸੇਠ ਦੀ ਇੱਕ ਥਾਂ ਤਾਂ ਵੱਡੀ ਹੱਟੀ ਹੁੰਦੀ ਹੈ ਅਤੇ ਹੋਰ ਦੂਰ ਦੂਰ ਸ਼ਹਿਰਾਂ ਵਿੱਚ ਵੀ ਇਸ ਦੀਆਂ ਹੱਟੀਆਂ ਜਾਂ ਦੁਕਾਨਾਂ ਹੁੰਦੀਆਂ ਹਨ। ਉਹਨਾਂ ਨੂੰ ਕੋਠੀਆਂ ਆਖਦੇ ਹਨ। ਬਹੁਤ ਸਾਰੀਆਂ ਵਪਾਰੀ ਕੋਠੀਆਂ ਦੇ ਸੇਠ ਨੂੰ ਕੋਠੀਦਾਰ ਆਖਦੇ ਸਨ। ਸੋ ਇਸ ਜਗਤੇ ਸੇਠ ਦੀ ਵੱਡੀ ਦੁਕਾਨ ਜਾਂ ਕੋਠੀ ਤਾਂ ਪਟਨੇ ਸੀ, ਤੇ ਹੋਰ ਉੱਧਰ ਕਲਕੱਤੇ ਵੱਲ ਤੇ ਇੱਧਰ ਲਾਹੌਰ ਤੱਕ ਵੱਡੇ ਵੱਡੇ ਸ਼ਹਿਰਾਂ ਵਿੱਚ ਕੋਠੀਆਂ ਸਨ। ਇਹ ਲੋਕ ਵਪਾਰ ਕਰਕੇ ਬੜੇ ਪੈਸੇ ਵਾਲੇ ਹੋ ਜਾਂਦੇ ਹਨ। ਬਹੁਤ ਪੈਸਾ ਹੋਣ ਕਰਕੇ ਅਤੇ ਬਹੁਤ ਖਲੇਰੇ ਕੋਠੀਆਂ ਦੇ ਹੋਣ ਕਰਕੇ ਅਤੇ ਬਹੁਤੇ ਨੌਕਰ ਚਾਕਰ ਹੋਣ ਕਰਕੇ ਇਹਨਾਂ ਨੂੰ ਸਭ ਥਾਵਾਂ ਦਾ ਬੰਦੋਬਸਤ ਕਰਨਾ ਪੈਂਦਾ ਹੈ, ਜਿਵੇਂ ਨਿੱਕੇ ਜਿਹੇ ਘਰ ਦਾ ਬੰਦੋਬਸਤ ਘਰ ਦੇ ਬੰਦੇ ਕਰਦੇ ਹਨ। ਬੰਦੋਬਸਤ ਨੂੰ ਪ੍ਰਬੰਧ ਕਰਨਾ ਵੀ ਆਖੀਦਾ ਹੈ ਅਤੇ ਕੋਈ ਬਾਨਣ ਨੂੰ ਬੰਨਣਾ ਵੀ ਆਖਦੇ ਹਨ। ਇਸ ਕੰਮ ਲਈ ਸੇਠਾਂ ਨੂੰ ਮੁਨੀਬ ਰੱਖਣੇ ਪੈਂਦੇ ਹਨ। ਮੁਨੀਬ ਆਖਦੇ ਹਨ ਉਸ ਨੂੰ ਜੋ ਆਦਮੀ ਕਿਸੇ ਵੱਡੇ ਸੇਠ ਦਾ ਨੌਕਰ ਹੋ ਕੇ ਉਸਦੀ ਤਾਬਿਆ ਰਹਿ ਕੇ ਉਸਦੀ ਕਿਸੇ ਦੁਕਾਨ ਜਾਂ ਕੋਠੀ ਦਾ ਬੰਦੋਬਸਤ ਕਰੇ ਜਿਵੇਂ ਮਾਲਕ ਕਰਦਾ ਹੈ, ਪਰ ਹੋਵੇ ਮਾਲਕ ਦੀ ਤਾਬਿਆ, ਉਸ ਨੂੰ ਸਾਰੇ ਲੋਕ ਮੁਨੀਬ ਆਖਦੇ ਹਨ। ਮੁਨੀਬ ਪਦ ਅਰਬੀ ਬੋਲੀ ਦਾ ਹੈ ਅਤੇ ਇਸਦਾ ਅਰਥ ਹੈ ਜੋ ਨਾਇਬ ਰੱਖੇ। ਨਾਇਬ ਆਖਦੇ ਹਨ ਆਪਣੇ ਹੇਠਾਂ ਨੌਕਰ ਰੱਖੇ ਹੋਏ ਨੂੰ, ਪਰ ਪੰਜਾਬੀ ਵਿੱਚ ਹੁਣ ਮੁਨੀਬ ਉਸਨੂੰ ਆਖਦੇ ਹਨ ਜੋ ਕਿਸੇ ਕੋਠੀਦਾਰ ਦੇ ਹੇਠਾਂ ਰਹਿ ਕੇ ਕੰਮਕਾਜ ਤੋਰੇ। ਸੋ ਵੱਡੇ ਸੇਠਾਂ ਕੋਠੀਦਾਰਾਂ ਨੂੰ ਇਹਨਾਂ ਮੁਨੀਬਾਂ ਦੇ ਉੱਤੇ ਫਿਰ ਸਾਰੇ ਇਹਨਾਂ ਦੇ ਕੀਤੇ ਦਾ ਆਪ ਖਿਆਲ ਰੱਖਣਾ ਪੈਂਦਾ ਹੈ। ਇਸ ਕਰਕੇ ਇਹਨਾਂ ਨੂੰ ਪੁੱਤਰਾਂ ਦੀ ਲੋੜ ਬਹੁਤੀ ਹੁੰਦੀ ਹੈ ਕਿ ਜੇ ਆਪਣੇ ਇੱਕ ਦੋ ਪੁੱਤਰ ਜੰਮ ਪੈਣ, ਸਿਆਣੇ ਹੋ ਜਾਣ ਤਾਂ ਮੁਨੀਬਾਂ ਦੇ ਉੱਤੇ ਉਹਨਾਂ ਵਾਂਗੂ ਤੋਰਾ ਤੋਰਨ ਜੋ ਸਾਰੇ ਖਿਲਾਰੇ ਦਾ ਬੰਦੋਬਸਤ ਠੀਕ ਕਰ ਰਹੇ ਹਨ, ਅਤੇ ਜਦੋਂ ਸੇਠ ਬੁੱਢਾ ਹੋ ਕੇ ਮਰ ਜਾਵੇ ਤਾਂ ਪੁੱਤਰ ਮਾਲਕ ਬਣ ਕੇ ਸਾਰੇ ਕੁਝ ਨੂੰ ਸਾਂਭ ਸਾਂਭ ਲੈਣ। ਸੋ ਜਗਤਾ ਸੇਠ ਇਸ ਤਰ੍ਹਾਂ ਦਾ ਵੱਡਾ ਸੇਠ ਸੀ, ਪਰ ਪੁੱਤਰ ਇੱਕ ਵੀ ਨਾ ਸੀ ਇਸਦੇ ਘਰ। ਇਸਨੇ ਵੋਟੀਆਂ ਵੀ ਤਿੰਨ ਵਿਆਹ ਲਈਆਂ, ਪਰ ਪੁੱਤਰ ਕਿਸੇ ਦੇ ਨਾ ਹੋਇਆ। ਇਸਨੇ ਕਈ ਸਾਧੂ ਸੰਤ ਵੀ ਸੇਵੇ, ਪਰ ਪੁੱਤਰ ਤੋਂ ਬਿਨਾਂ ਹੀ ਰਿਹਾ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਪਟਨੇ ਆਏ ਸਨ ਤਾਂ ਜਗਤਾ ਸੇਠ ਉਹਨਾਂ ਦੀ ਸੇਵਾ ਵਿੱਚ ਆ ਗਿਆ ਅਤੇ ਬਹੁਤ ਆਦਰ ਕਰਨ ਲੱਗ ਪਿਆ। ਭਾਂਤ ਭਾਂਤ ਦੇ ਮੇਵੇ ਅਤੇ ਫਲ ਲਿਆ ਕੇ ਭੇਟਾ ਤਾਰਿਆ ਕਰੇ। ਇੱਕ ਦਿਨ ਜਗਤਾ ਆਪਣੇ ਮਨ ਵਿੱਚ ਇਹ ਮੰਗ ਧਾਰ ਕੇ ਗੁਰੂ ਜੀ ਦੇ ਪਾਸ ਬੈਠਾ ਹੋਇਆ ਸੀ ਕਿ ਮੈਨੂੰ ਪੁੱਤਰ ਦਾਨ ਮਿਲੇ। ਗੁਰੂ ਜੀ ਦਿਲ ਦੀਆਂ ਜਾਣ ਲੈਂਦੇ ਸਨ। ਆਪ ਜੀ ਨੇ ਜਗਤੇ ਨੂੰ ਤ੍ਰੈ ਸੇਵ ਦਿੱਤੇ। ਜਗਤੇ ਨੇ ਜਾਤਾ ਤ੍ਰੈ ਸੇਵ ਨਹੀਂ, ਮੈਨੂੰ ਤ੍ਰੈ ਪੁੱਤਰ ਮਿਲੇ ਹਨ। ਸੋ ਉਹ ਘਰ ਜਾ ਕੇ ਇੱਕ ਇੱਕ ਸੇਵ ਇੱਕ ਇੱਕ ਵੋਟੀ ਨੂੰ ਦੇ ਕੇ ਆਖਣ ਲੱਗਾ, ਲਓ ਅੱਜ ਗੁਰੂ ਜੀ ਦੀ ਮਿਹਰ ਹੋ ਗਈ ਹੈ। ਸੋਈ ਉਹ ਗੱਲ ਹੋਈ ਕਿ ਜਗਤੇ ਦੇ ਘਰ ਤਿੰਨ ਪੁੱਤਰ ਜੰਮ ਪਏ। ਸੇਠ ਅਤੇ ਸੇਠਾਣੀਆਂ ਫਿਰ ਗੁਰੂ ਕੇ ਪੱਕੇ ਸਿੱਖ ਬਣ ਗਏ। ਗੁਰੂ ਜੀ ਤਾਂ ਟੁਰ ਗਏ ਸੀ ਆਸਾਮ ਦੇਸ਼ ਨੂੰ, ਪਰ ਜਗਤਾ ਅਤੇ ਸੇਠਾਣੀਆਂ ਬਾਲਾ ਪ੍ਰੀਤਮ ਜੀ ਦੀ ਬਹੁਤ ਸੇਵਾ ਕਰਦੇ ਰਹੇ। ਹਰ ਤਰ੍ਹਾਂ ਸਾਹਿਬਜ਼ਾਦੇ ਨੂੰ ਖੁਸ਼ ਰੱਖਦੇ, ਸੈਲਾਂ ਕਰਾਉਂਦੇ, ਖਿਡੌਣੇ ਗਹਿਣੇ ਕੱਪੜੇ ਛੋਟੇ ਛੋਟੇ ਤੀਲੀਆਂ ਦੇ ਤੀਰ ਕਮਾਨ ਭੇਟਾ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।